ਰਹਾਉ ਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ। ਸਾਰਗ ਮਹਲਾ ਤੀਜਾ। ਮਨ ਮੇਰੇ ਹਰ ਕਾ ਨਾਮ ਅਤਿ ਮੀਠਾ, ਜਨਮ ਜਨਮ ਕੇ ਕਿਲ ਵਿਖ ਪਹੁ ਪੰਜਨ, ਗੁਰਮੁਖ ਏਕੋ ਡੀਠਾ। ਮਨ ਮੇਰੇ ਹਰ ਕਾ ਨਾਮ ਅਤਿ ਮੀਠਾ, ਜਨਮ ਜਨਮ ਕੇ ਕਿਲ ਵਿਖ ਪਹੁ ਪੰਜਨ, ਗੁਰਮੁਖ ਏਕੋ ਡੀਠਾ। ਰਹਾਉ ਕੋਟ ਕੋਟ ਅੰਤਰ ਕੇ ਪਾਪ, ਬਿਨਾਸਨ ਹਰ ਸਾਚਾ ਮਨ ਭਾਇਆ। ਅਰਬਿਨ ਅਬਰ ਨ ਸੂਚੈ ਦੂਜਾ, ਸਤਿਗੁਰ ਏਕ ਬੁਝਾਇਆ। ਪ੍ਰੇਮ ਪਦਾਰਥ ਜਿਨ ਘਟ ਵਸਿਆ, ਸਹਿਜੇ ਰਹੇ ਸਮਾਈ। ਸਬਦ ਰੱਤੇ ਸੇ ਰੰਗ ਚਲੂਲੇ, ਰਾਤੇ ਸਹਿ ਸੁਭਾਈ। ਰਸਨਾ ਸਬਦ ਵਿਚਾਰ ਰਸ ਰਾਤੀ, ਲਾਲ ਪਏ ਰੰਗ ਲਾਈ। ਰਾਮ ਨਾਮ ਨੇ ਕੇਵਲ ਜਾਣਿਆ, ਮਨ ਤ੍ਰਿਪਤਿਆ ਸਾਂਤ ਆਈ। ਪੰਡਿਤ ਪੜ ਪੜ ਮੋਨੀ ਸਭ ਥਾਕੇ, ਬ੍ਰਹਮ ਭੇਖ ਸਕੇ ਭੇਖ ਧਾਰੀ। ਗੁਰਪ੍ਰਸਾਦ ਨਿਰੰਜਨ ਪਾਇਆ, ਸਾਚੈ ਸਬਦ ਵਿਚਾਰੀ। ਆਵਾ ਗੁਣ ਨਿਵਾਰ ਸੱਚ ਰਾਤੇ, ਸਾਚ ਸਬਦ ਮਨ ਭਾਇਆ। ਸਤਿਗੁਰ ਸੇਵ ਸਦਾ ਸੁਖ ਪਾਈਐ, ਜਨ ਵਿੱਚੋਂ ਆਪ ਗਵਾਇਆ। ਸਾਚੈ ਸਬਦ ਸਹਿਜ ਤਨ ਉਪਜੈ, ਮਨ ਸਾਚੈ ਲਵਲਾਏ। ਅਗਮੈ ਗੋਚਰ ਨਾਮ ਨਿਰੰਜਨ, ਗੁਰਮੁਖ ਮਨ ਵਸਾਈ। ਏਕ ਸਮੈ ਸਭ ਜਗਤੋ ਵਰਤੈ, ਵੇਲਾ ਏਕ ਪਛਾਣ। ਸਬਦ ਮਰੈ ਤਾਂ ਸਭ ਕੇ ਸੂਚੈ, ਅੰਤਿਨ ਏਕੋ ਜਾਣ। ਜਿਸਨੂੰ ਨਜ਼ਰ ਕਹੇ ਸੋਈ ਜਨ ਬੂਝੈ, ਹੋਰ ਕਹਿਣਾ ਕਥਨ ਨਾ ਜਾਈ। ਨਾਨਕ ਨਾਮ ਰੱਤੇ ਸਦਾ ਬੈਰਾਗੀ, ਏਕ ਸਬਦ ਲਵਲਾਈ। ਜਿਸਨੂੰ ਨਜ਼ਰ ਕਰੇ ਸੋਈ ਜਨ ਬੂਝੈ, ਹੋਰ ਕਹਿਣਾ ਕਥਨ ਨਾ ਜਾਈ। ਨਾਨਕ ਨਾਮ ਰੱਤੇ ਸਦਾ ਬੈਰਾਗੀ, ਏਕ ਸਬਦ ਲਵਲਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਕੁਦਰਤ ਕਵਣ ਹਮਾਰੀ, ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਆਤ ਪਿਆਰੀ। ਸਾਧ ਸੰਗ ਨਾਨਕ ਦਾਸ ਗਾਇਓ ਜੋ ਪ੍ਰਭ ਕੀ ਆਤ ਪਿਆਰੀ ਪਰਮ ਸਨਮਾਨ ਯੋਗ ਗੁਰੂ ਖਾਲਸਾ ਸਤਸੰਗ ਜੀਓ ਸਭ ਸੰਗਤਾਂ ਪਿਆਰ ਸਤਿਕਾਰ ਸਹਿਤ ਸਤਿਗੁਰੂ ਦੀ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਅੰਮ੍ਰਿਤ ਵੇਲੇ ਦੇ ਸੁਹਾਵਣੇ ਸਮੇਂ ਅੰਦਰ ਸਤਿਗੁਰੂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ ਅੰਮ੍ਰਿਤ ਵੇਲੇ ਤੋਂ ਸਤਿਗੁਰੂ ਦੀ ਪਾਵਨ ਅੰਮ੍ਰਿਤ ਰੂਪ ਬਾਣੀ ਦੇ ਪਾਠ ਗੁਰਮੰਤਰ ਦਾ ਸਿਮਰਨ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਅਰਦਾਸ ਉਪਰੰਤ ਪਾਵਨ ਹੁਕਮਨਾਮਾ ਸਰਵਣ ਕੀਤਾ ਹੈ। ਹੁਣ ਆਪ ਸੰਗਤਾਂ ਪਾਵਨ ਗੁਰਬਾਣੀ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰ ਰਹੇ ਹੋ। ਸਾਰੰਗ ਰਾਗ ਦੇ ਅੰਦਰ ਤੀਜੇ ਪਾਤਸ਼ਾਹ ਭੱਲੇ ਅਮਰਦਾਸ ਗੁਣ ਤੇਰੀ ਉਪਮਾ ਤੋਹੇ ਬਣ ਆਵੇ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਹਜ਼ੂਰ ਦੇ ਚਰਨਾਂ ਦੇ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ ਤੇ ਗਰੀਬਨ ਵਾਜ ਸਤਿਗੁਰੂ ਜੀ ਆਪ ਕਿਰਪਾ ਕਰੋ ਸਾਨੂੰ ਅਜਿਹਾ ਉਪਦੇਸ਼ ਦਿਓ ਜਿਸ ਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋ ਜਾਵੇ। ਤਾਂ ਹਜ਼ੂਰ ਨੇ ਇਸ ਪਾਵਨ ਸ਼ਬਦ ਦੇ ਅੰਦਰ ਨਾਮ ਦੀ ਮਹਿਮਾ ਵਰਣਨ ਕੀਤੀ ਹੈ। ਦੁਨੀਆਂ ਅੰਦਰ ਰਸਤਾ ਹੋਰ ਵੀ ਹਨ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸ੍ਰੀ ਰਾਗ ਦੇ ਅੰਦਰ ਨੌ ਰਸਾਂ ਦਾ ਜ਼ਿਕਰ ਵੀ ਕੀਤਾ ਹੈ। ਰਸ ਸੋਇਨਾ ਰਸ ਰੂਪਾ ਕਾਮਣ ਰਸ ਪਰਮਲ ਕੀ ਵਾਸ ਰਸ ਘੋੜੇ ਰਸ ਸੀਜਾ ਮੰਦਰ ਰਸ ਮੀਠਾ ਰਸ ਮਾਸ ਇਹ ਤੇ ਰਸ ਸਰੀਰ ਕੇ ਕਹਿ ਕਾਟ ਨਾਮ ਨਿਵਾਸ। ਇਹ ਰਸ ਸਾਡੇ ਸਰੀਰ ਅੰਦਰ ਪਹਿਲਾਂ ਹੀ ਭਰੇ ਹੋਏ ਹਨ। ਸੋਨੇ ਦਾ ਰਸ ਚਾਂਦੀ ਦਾ ਰਸ ਇਸਤਰੀ ਦਾ ਰਸ ਚੰਦਨ ਦਾ ਰਸ ਘੋੜਿਆਂ ਦਾ ਰਸ ਸੀਜਾ ਦਾ ਰਸ ਮੰਦਰਾਂ ਦਾ ਰਸ ਮਿੱਠੇ ਖਾਣ ਦਾ ਰਸ ਮਾਸ ਖਾਣ ਦਾ ਚਸਕਾ ਇਹ ਨੌ ਰਸ ਪਹਿਲਾਂ ਹੀ ਸਾਡੇ ਸਰੀਰ ਵਿੱਚ ਭਰੇ ਹੋਏ ਨੇ। ਕਹਿ ਕਾਟ ਨਾਮ ਨਿਵਾਸ। ਹੁਣ ਤੁਸੀਂ ਆਪ ਸੋਚੋ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਸਭ ਤੋਂ ਉੱਤਮ ਰਸ ਹੈ, ਉਹ ਕਿੱਥੇ ਆ ਕੇ ਵਸੇਗਾ? ਜਦੋਂ ਕੋਈ ਅੰਦਰ ਖਾਲੀ ਥਾਂ ਹੀ ਨਹੀਂ ਹੈ, ਸਾਡਾ ਅੰਦਰੋਂ ਹਿਰਦਾ ਉਹ ਰਸਾਂ ਕਸਾਂ ਦੇ ਨਾਲ ਭਰਿਆ ਹੋਇਆ ਹੈ, ਕਿਵੇਂ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਰਸ ਪੈਦਾ ਹੋ ਸਕਦਾ ਹੈ? ਮਹਾਂਪੁਰਖ ਸੱਚਖੰਡ ਵਾਸੀ ਪੰਥ ਰਤਨ ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂਵਾਲੇ, ਜਿਨ੍ਹਾਂ ਦੀ ਆਪਾਂ 42ਵੀਂ ਬਰਸੀ ਵੀ ਮਨਾ ਰਹੇ ਹਾਂ, 30 ਜੂਨ ਨੂੰ ਅਖੰਡ ਪਾਠ ਆਰੰਭ ਹੋ ਰਹੇ ਹਨ, 2 ਜੁਲਾਈ ਨੂੰ ਸ਼ਾਮ ਨੂੰ 5 ਵਜੇ ਭੋਗ ਪੈ ਜਾਣੇ ਹਨ, ਉਸ ਤੋਂ ਬਾਅਦ ਦੀਵਾਨ ਸਜਣੇ ਹਨ। ਉਹ ਮਹਾਂਪੁਰਖ ਇੱਕ ਬਹੁਤ ਸੁੰਦਰ ਦ੍ਰਿਸ਼ਟਾਂਤ ਦਿੰਦੇ ਸਨ। ਇੱਕ ਰਾਜਾ ਸੀ, ਉਹ ਕਿਸੇ ਮਹਾਤਮਾ ਦੇ ਪਾਸ ਚਲਿਆ ਗਿਆ ਤੇ ਜਾ ਕੇ ਕਹਿਣ ਲੱਗਾ, ਮਹਾਂਪੁਰਖ ਮੇਰੇ ਤੇ ਕਿਰਪਾ ਕਰੋ, ਮੇਰੀ ਝੋਲੀ ਦੇ ਵਿੱਚ ਨਾਮ ਦੀ ਖੈਰ ਪਾ ਦਿਓ। ਮਹਾਂਪੁਰਖ ਉਸ ਰਾਜੇ ਦੀ ਗੱਲ ਸੁਣ ਕੇ ਹੈਰਾਨ ਹੋ ਗਏ, ਕਹਿਣ ਲੱਗੇ, ਤੂੰ ਰਾਜਾ ਹੈ, ਤੈਨੂੰ ਦੁਨੀਆਂ ਦੇ ਰਸ ਵਾਹਿਗੁਰੂ ਨੇ ਬੇਅੰਤ ਦਿੱਤੇ ਹਨ, ਰਸ ਸੋਇਨਾ ਰਸ ਰੂਪਾ ਕਾਮਨ ਰਸ ਪਰਮਲ ਕੀ ਵਾਸ, ਰਸ ਕੋੜੇ ਰਸ ਸੀਜਾ ਮੰਦ ਰਸ ਮੀਠਾ ਰਸ ਮਾਸ, ਤੂੰ ਇਹ ਨਾਮ ਦੀ ਯਾਚਨਾ ਕਰ ਰਿਹਾ ਹੈ, ਬੜੀ ਹੈਰਾਨੀ ਦੀ ਗੱਲ ਹੈ, ਤੂੰ ਨਾਮ ਤੋਂ ਕੀ ਲੈਣਾ ਹੈ, ਤੈਨੂੰ ਹੋਰ ਇੰਨੇ ਰਸ ਵਾਹਿਗੁਰੂ ਨੇ ਦਿੱਤੇ ਹਨ। ਉਹ ਕਹਿੰਦਾ, ਨਹੀਂ ਮਹਾਰਾਜ, ਉਹਨਾਂ ਰਸਾਂ ਦੇ ਨਾਲ ਨਾਲ ਨਾਮ ਵੀ ਤੇ ਚਾਹੀਦਾ। ਮਹਾਂਪੁਰ ਕਹਿਣ ਲੱਗੇ, ਅੱਛਾ ਫਿਰ ਇਉਂ ਕਰ, ਜੇ ਤੂੰ ਨਾਮ ਦੀ ਦਾਤ ਲੈਣੀ ਹੈ ਫਿਰ ਤੂੰ ਆਪਣੇ ਭਾਂਡੇ ਨੂੰ ਸਾਫ ਕਰ ਲੈ। ਕਹਿਣ ਲੱਗਾ, ਮਹਾਰਾਜ ਮੈਂ ਸਮਝਿਆ ਨਹੀਂ। ਮਹਾਂਪੁਰ ਕਹਿਣ ਲੱਗੇ, ਰਾਜਨ ਜੋ ਤੇਰੇ ਹਿਰਦੇ ਦੇ ਭਾਂਡੇ ਵਿੱਚ ਇਹਨਾਂ ਰਸਾਂ ਕਸਾਂ ਦੀ ਮੈਲ ਲੱਗੀ ਹੋਈ ਹੈ, ਹੋਰ ਕੂੜਾ ਕਰਕਟ ਭਰਿਆ ਹੋਇਆ ਹੈ, ਇਸ ਨੂੰ ਬਾਹਰ ਕੱਢ, ਤੇਰੀ ਨਾਮ ਦੀ ਦਾਤ ਪ੍ਰਾਪਤ ਹੋ ਸਕਦੀ ਹੈ। ਸਿਆਣੇ ਪੁਰਸ਼ ਆਖਦੇ ਨੇ, ਛੀਣੀ ਦਾ ਦੁੱਧ ਸੋਨੇ ਦੇ ਬਰਤਨ ਵਿੱਚ ਹੀ ਟਿਕਦਾ, ਇਸ ਲਈ ਪਰਮੇਸ਼ਰ ਦਾ ਨਾਮ ਵੀ ਸ਼ੁੱਧ ਹਿਰਦੇ ਵਿੱਚ ਹੀ ਟਿਕ ਸਕਦਾ ਹੈ। ਤੂੰ ਆਪਣੇ ਭਾਂਡੇ ਨੂੰ ਸਾਫ ਕਰ, ਫਿਰ ਹੀ ਇਹ ਨਾਮ ਦੀ ਦਾਤ ਮਿਲ ਸਕਦੀ ਹੈ। ਇਹ ਰਾਜਾ ਕਹਿਣ ਲੱਗਾ, ਮਹਾਰਾਜ ਤੁਸੀਂ ਐਵੇਂ ਆਨੇ ਬਹਾਨੇ ਨਾ ਕਰੋ, ਟਾਲਮ ਟੋਲ ਨਾ ਕਰੋ, ਤੇ ਮੈਨੂੰ ਨਾਮ ਦੀ ਖੈਰ ਬਖਸ਼ਿਸ਼ ਕਰੋ। ਮਹਾਂਪੁਰ ਕਹਿਣ ਲੱਗੇ, ਅਸੀਂ ਕੱਲ ਤੇਰੇ ਘਰ ਆਵਾਂਗੇ, ਉੱਥੇ ਫਿਰ ਤੇਰੇ ਨਾਲ ਗੱਲ ਕਰਾਂਗੇ। ਰਾਜਾ ਮੱਥਾ ਟੇਕ ਕੇ ਵਾਪਸ ਚਲਿਆ ਗਿਆ। ਦੂਸਰੇ ਦਿਨ ਮਹਾਂਪੁਰਖ ਹੁਣ ਰਾਜੇ ਦੇ ਘਰ ਗਏ ਹਨ। ਤੇ ਰਾਜਾ ਕਹਿਣ ਲੱਗਾ, ਮਹਾਂਪੁਰਖੋ ਦੱਸੋ, ਜਲ ਪਾਣੀ ਛਕੋਗੇ ਜਾਂ ਪ੍ਰਸ਼ਾਦ ਛਕੋਗੇ? ਮਹਾਂਪੁਰਖ ਕਹਿਣ ਲੱਗੇ, ਜਲ ਪਾਣੀ ਅਸੀਂ ਛੱਕ ਹੀ ਆਏ ਹਾਂ, ਜੇ ਤੇਰੀ ਸ਼ਰਧਾ ਹੈ ਚਲੋ ਰੁੱਖਾ ਮਿਸਾ ਭੋਜਨ ਛੱਕ ਲਵਾਂਗੇ। ਉਸ ਵੇਲੇ ਰਾਜੇ ਨੇ ਆਪਣੇ ਨੌਕਰਾਂ ਨੂੰ ਆਖਿਆ, ਜਾਓ ਮਹਾਂਪੁਰਖਾਂ ਦੇ ਵਾਸਤੇ ਭੋਜਨ ਲੈ ਆਓ। ਉਹਨਾਂ ਨੇ ਭੋਜਨ ਥਾਲ ਪਰੋਸ ਕੇ ਲੈ ਆਂਦਾ, ਰਾਜੇ ਨੇ ਆਪਣੇ ਹੱਥ ਵਿੱਚ ਪਕੜਿਆ। ਕਹਿਣ ਲੱਗਾ, ਮਹਾਂਪੁਰਖੋ ਲਓ, ਤੁਹਾਡੇ ਵਾਸਤੇ ਭੋਜਨ ਤਿਆਰ ਹੈ, ਤੇ ਛਕੋ ਪ੍ਰੇਮ। ਮਹਾਂਪੁਰਖ ਕਹਿਣ ਲੱਗੇ, ਰਾਜਨ ਅਸੀਂ ਭੋਜਨ ਹਾਲੇ ਠਹਿਰ ਕੇ ਛਕਣਾ ਹੈ। ਇਸ ਲਈ ਤੁਸੀਂ ਇਉਂ ਕਰੋ, ਇਹ ਭੋਜਨ ਸਾਡੇ ਭਿਖਿਆ ਪਾਤਰ ਵਿੱਚ ਪਾ ਦਿਓ ਕਿ ਅਸੀਂ ਆਪਣੀ ਕੁਟੀਆ ਵਿੱਚ ਆਪਣੀ ਆਸ਼ਰਮ ਦੇ ਵਿੱਚ ਆਰਾਮ ਨਾਲ ਬੈਠ ਕੇ ਛਕ ਲਵਾਂਗੇ। ਰਾਜਾ ਕਹਿਣ ਲੱਗਾ, ਤੁਹਾਡੀ ਮੌਤ। ਜਦੋਂ ਮਹਾਂਪੁਰਖਾਂ ਨੇ ਭਿਖਿਆ ਪਾਤਰ ਅੱਗੇ ਕੀਤਾ ਤੇ ਰਾਜਾ ਉਸਦੇ ਵਿੱਚ ਭੋਜਨ ਪਾਉਣ ਲੱਗਿਆ ਸੀ, ਉਹਦੀ ਅਚਾਨਕ ਨਿਗਾਹ ਉਸ ਭਿਖਿਆ ਪਾਤਰ ਉਸ ਕਮੰਡਲ ਦੇ ਵਿੱਚ ਪੈ ਗਈ। ਉਹਦੇ ਵਿੱਚ ਕੁਝ ਮਿੱਟੀ ਜਾਂ ਕੂੜਾ ਸਰਕਟ ਭਰਿਆ ਹੋਇਆ ਸੀ। ਰਾਜੇ ਨੇ ਆਪਣਾ ਹੱਥ ਪਿਛਾਂ ਖਿੱਚ ਲਿਆ, ਕਹਿਣ ਲੱਗਾ, ਮਹਾਂਪੁਰਖੋ, ਪਹਿਲਾਂ ਆਪਣਾ ਭਾਂਡਾ ਤੇ ਸਾਫ ਕਰ ਲਓ, ਫਿਰ ਹੀ ਤੁਹਾਨੂੰ ਮੈਂ ਭੋਜਨ ਦੇ ਸਕਦਾ ਹਾਂ। ਮਹਾਂਪੁਰਖ ਕਹਿਣ ਲੱਗੇ, ਰਾਜਨ, ਕੋਈ ਗੱਲ ਨਹੀਂ, ਛਕਣਾ ਤੇ ਅਸਾਂ ਤੇ ਅਸਾਂ ਹੀ ਹੈ, ਤੇ ਤੂੰ ਪਾ ਦੇ ਸਾਡੇ ਪਾਤਰ ਦੇ ਵਿੱਚ। ਕਹਿੰਦਾ, ਨਹੀਂ ਮਹਾਰਾਜ, ਮੈਂ ਗਲਤੀ ਨਹੀਂ ਕਰ ਸਕਦਾ। ਜੇ ਮੈਂ ਭੋਜਨ ਪਾ ਵੀ ਦਿੱਤਾ, ਉਹ ਤੁਹਾਡੇ ਖਾਣ ਦੇ ਕਾਬਲ ਨਹੀਂ ਰਹੇਗਾ। ਹੁਣ ਜਿਸ ਭਾਂਡੇ ਦੇ ਵਿੱਚ ਰੇਤਾ, ਮਿੱਟੀ, ਕੂੜਾ ਪਿਆ ਹੋਵੇ ਤੇ ਉਹਦੇ ਵਿੱਚ ਭੋਜਨ ਪਾ ਦਿਓ, ਕਿਵੇਂ ਉਹ ਛਕਿਆ ਜਾ ਸਕਦਾ? ਮਹਾਂਪੁਰਖ ਕਹਿਣ ਲੱਗੇ, ਰਾਜਨ, ਅਸੀਂ ਵੀ ਤਾਂ ਇਹੀ ਗੱਲ ਆਖੀ ਸੀ, ਇਹ ਤੇਰਾ ਭੋਜਨ ਹੈ, ਮਾਮੂਲੀ ਭੋਜਨ ਹੈ, ਤੂੰ ਸਾਡੇ ਭਿਖਿਆ ਪਾਤਰ ਵਿੱਚ ਨਹੀਂ ਪਾ ਸਕਦਾ। ਤੂੰ ਇਹ ਸਾਡੇ 'ਤੇ ਓਬਜੈਕਸ਼ਨ ਕੀਤਾ ਵੀ ਤੁਹਾਡਾ ਭਾਂਡਾ ਸਾਫ਼ ਨਹੀਂ, ਇਸ ਲਈ ਮੈਂ ਭੋਜਨ ਨਹੀਂ ਪਾ ਸਕਦਾ, ਅਤੇ ਤੂੰ ਆਪਣੇ ਭਾਂਡੇ ਅੰਦਰ ਨਿਗਾਹ ਮਾਰ, ਉਹਦੇ ਵਿੱਚ ਕਿੰਨਾ ਕੂੜਾ ਭਰਿਆ ਹੋਇਆ, ਕਿੰਨੇ ਰਸ ਭਰੇ ਹੋਏ ਨੇ, ਨਸ਼ਿਆਂ ਦੇ, ਵਿਸ਼ਿਆਂ ਦੇ, ਵਿਸ਼ੇ ਵਾਸ਼ਨਾ ਦੇ ਨਾਲ ਤੇਰਾ ਹਿਰਦਾ ਭਰਿਆ ਹੋਇਆ। ਦੱਸ, ਅਸੀਂ ਕਿਵੇਂ ਉੱਥੇ ਨਾਮ ਪਾ ਦੇਈਏ? ਰਾਜੇ ਨੂੰ ਸਮਝ ਆਈ, ਚਰਨਾਂ 'ਤੇ ਡਿੱਗ ਪਿਆ, ਕਹਿਣ ਲੱਗਾ, ਮਹਾਂਪੁਰਖੋ, ਮੈਂ ਭੁੱਲ ਗਿਆ, ਮੈਨੂੰ ਮਾਫ਼ ਕਰ ਦਿਓ। ਹੁਣ ਕਿਰਪਾ ਕਰਕੇ ਇਹ ਦੱਸੋ, ਭਾਂਡਾ ਸਾਫ਼ ਕਿਵੇਂ ਹੋ ਸਕਦਾ? ਸਵਾਲ ਤਾਂ ਇਹ ਹੈ। ਮਹਾਂਪੁਰਖ ਕਹਿਣ ਲੱਗੇ, ਰਾਜਨ, ਜੇ ਭਾਂਡਾ ਸਾਫ਼ ਕਰਨਾ ਹੈ, ਜਿਵੇਂ ਬਾਹਰਲੇ ਭਾਂਡੇ ਨੂੰ ਪੁਰਾਣੇ ਸਮੇਂ ਵਿੱਚ ਮਾਈਆਂ, ਬੀਬੀਆਂ, ਬਜ਼ੁਰਗ ਮਿੱਟੀ ਨਾਲ, ਸੁਆਹ ਦੇ ਨਾਲ ਮਾਂਜਦੇ ਸਨ, ਅਤੇ ਹੁਣ ਹੋਰ ਸਾਬਣ, ਸੋਡੇ, ਸਰਫ, ਲੀਕੁਅਡ ਆ ਗਏ ਨੇ, ਅਸੀਂ ਉਹਨਾਂ ਦੇ ਨਾਲ ਭਾਂਡਿਆਂ ਨੂੰ ਸਾਫ਼ ਕਰ ਲੈਂਦੇ ਹਾਂ। ਮਹਾਂਪੁਰਖ ਕਹਿਣ ਲੱਗੇ, ਰਾਜਨ, ਜਿਹੜਾ ਮੰਦਾ ਭਾਂਡਾ ਹੈ, ਫਿਰਦਾ ਰੂਪ ਭਾਂਡਾ ਹੈ, ਜੇ ਇਹਨੂੰ ਸਾਫ਼ ਕਰਨਾ ਹੈ, ਫਿਰ ਨਿਰਮਾਣ ਅਤੇ ਨਿਸ਼ਕਾਮ ਸੇਵਾ ਕਰਨੀ ਪਵੇਗੀ। ਜਦੋਂ ਕੋਈ ਨਿਰਮਾਣ ਅਤੇ ਨਿਸ਼ਕਾਮ ਹੋ ਕੇ ਸੇਵਾ ਕਰਦਾ ਹੈ, ਉਹਦਾ ਮਨ, ਉਹਦਾ ਹਿਰਦਾ ਸ਼ੁੱਧ ਹੋ ਜਾਂਦਾ। ਜਦੋਂ ਭਾਈ ਮਨੀ ਸਿੰਘ ਜੀ ਕਲਗੀਧਰ ਪਾਤਸ਼ਾਹ ਸਾਹਿਬ ਕਮਾਲ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਸ਼ਰਨ ਵਿੱਚ ਆਏ, ਬੁੱਧੀ ਬੜੀ ਤੀਕਸ਼ਣ ਸੀ। ਇੱਕ ਵਾਰੀ ਸੰਥਿਆ ਕਰਦੇ ਅਤੇ ਉਸਨੂੰ ਪਕਾ ਲੈਂਦੇ, ਉਹਨੂੰ ਯਾਦ ਵੀ ਕਰ ਲਏ। ਸਿੰਘ ਬੜੇ ਹੈਰਾਨ ਸਨ, ਹਜ਼ੂਰ ਨੂੰ ਕਹਿਣ ਲੱਗੇ, ਮਹਾਰਾਜ, ਇਹ ਪਚੰਗੀ ਬੜਾ ਹੋਣਹਾਰ ਹੈ, ਇਹਦੀ ਬੁੱਧੀ ਬਹੁਤ ਤੀਕਸ਼ਣ ਹੈ। ਸਤਿਗੁਰੂ ਕਹਿਣ ਲੱਗੀ, ਅੱਛਾ, ਪਚੰਗੀ ਨੂੰ ਸਾਡੇ ਕੋਲ ਭੇਜੋ। ਭਾਈ ਮਨੀ ਸਿੰਘ ਜੀ ਆ ਗਏ ਨੇ। ਸਤਿਗੁਰੂ ਕਹਿਣ ਲੱਗੇ, ਪਚੰਗੀ ਆ, ਕੋਈ ਸੇਵਾ ਵੀ ਕਰਦਾ ਹੁੰਦਾ? ਨਹੀਂ ਮਹਾਰਾਜ, ਮੈਂ ਤੇ ਸੰਥਿਆ ਕਰਦਾ, ਬਾਣੀ ਪੜ੍ਹਦਾ ਹਾਂ। ਸਤਿਗੁਰੂ ਕਹਿਣ ਲੱਗੇ, ਭਾਈ, ਸੇਵਾ ਵੀ ਕਰਿਆ ਕਰ। ਹਜ਼ੂਰ ਸਤ ਬਚਨ, ਕਿਹੜੀ ਸੇਵਾ ਕਰਿਆ ਕਰਾਂ? ਤਾਂ ਹਜ਼ੂਰ ਕਹਿਣ ਲੱਗੇ, ਸੰਗਤ ਦੇ ਜੂਠੇ ਭਾਂਡੇ ਮਾਂਜਿਆ ਕਰ। ਭਾਈ ਮਨੀ ਸਿੰਘ ਜੀ ਭਾਂਡੇ ਮਾਂਜਣ ਲੱਗ ਪਏ। ਜਦੋਂ ਕੁਛ ਦਿਨ ਭਾਂਡੇ ਮਾਂਜਦਿਆਂ ਹੋ ਗਏ, ਜਿਹੜੇ ਸਿਆਣੇ ਸਿੰਘ ਸਨ ਉਹਨਾਂ ਨੇ ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀ ਕੀਤੀ, ਮਹਾਰਾਜ ਇਹ ਪਚੰਗੀ ਬੜਾ ਹੋਣਹਾਰ ਹੈ ਕਿ ਚੰਗਾ ਵਿਦਵਾਨ ਬਣ ਕੇ ਸਿੱਖੀ ਦਾ ਪ੍ਰਚਾਰ ਕਰ ਸਕਦਾ ਹੈ। ਤੁਸੀਂ ਇਹਨੂੰ ਭਾਂਡੇ ਮਾਂਜਣ ਲਾ ਛੱਡੇ ਹੈ, ਇਹ ਤੇ ਕੰਮ ਹੋਰ ਵੀ ਕੋਈ ਕਰ ਸਕਦਾ। ਤੁਸੀਂ ਇਸ ਨੂੰ ਗੁਰਮਤਿ ਦੀ ਵਿਦਿਆ ਪੜ੍ਹਨ ਵਾਸਤੇ ਕਿਸੇ ਸਿਆਣੇ ਸਿੰਘ ਦੇ ਪਾਸ ਡਿਊਟੀ ਲਾਓ ਤਾਂ ਕਿ ਛੇਤੀ ਪੜ੍ਹ ਕੇ ਵਿਦਵਾਨ ਬਣ ਜਾਵੇ, ਸਿੱਖੀ ਦਾ ਪ੍ਰਚਾਰ ਕਰੇ। ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਕੋਈ ਗੱਲ ਨਹੀਂ, ਸੇਵਾ ਵੀ ਮਹਾਨ ਹੈ, ਵਿੱਚ ਦੁਨੀਆਂ ਸੇਵ ਕਮਾਈਏ ਤੋ ਦਰਗਹਿ ਬੈਸਣ ਪਾਈਏ, ਕਹੋ ਨਾਨਕ ਬਾਹਾਂ ਲੁਟਾਈਏ। ਉਹ ਸਿੰਘ ਫਿਰ ਕਹਿਣ ਲੱਗਾ, ਨਹੀਂ ਮਹਾਰਾਜ, ਉਸਨੂੰ ਭਾਂਡੇ ਮਾਂਜਣ ਦੇ ਵਿੱਚ ਨਾ ਲਾਓ, ਉਹਨੂੰ ਬਾਣੀ ਪੜ੍ਹਨ ਵਾਸਤੇ, ਵਿਦਿਆ ਪੜ੍ਹਨ ਵਾਸਤੇ ਲਾਓ। ਤਾਂ ਉਸ ਵੇਲੇ ਕਲਗੀਧਰ ਪਾਤਸ਼ਾਹ ਨੇ ਆਖਿਆ ਸੀ, ਖਾਲਸਾ ਜੀ, ਜਦੋਂ ਕੋਈ ਗੁਰਸਿੱਖ ਸੰਗਤ ਦੇ ਭਾਂਡੇ ਮਾਂਜਦਾ ਹੈ ਉਹਦਾ ਨਾਲ ਮਨ ਵੀ ਮਾਂਜਿਆ ਜਾਂਦਾ, ਜਦੋਂ ਕੋਈ ਭਾਂਡੇ ਸਾਫ ਕਰਦਾ ਹੈ ਉਹਦਾ ਹਿਰਦਾ ਵੀ ਨਾਲ ਸਾਫ ਹੋ ਜਾਂਦਾ। ਇਸ ਲਈ ਜਦੋਂ ਹਿਰਦਾ ਸ਼ੁੱਧ ਹੋ ਜਾਵੇ ਫਿਰ ਇਹ ਸਤਿਗੁਰੂ ਦੀ ਬਾਣੀ ਉਹਦੇ ਹਿਰਦੇ ਵਿੱਚ ਵੱਸਦੀ, ਪਰਮੇਸ਼ਰ ਦਾ ਨਾਮ ਉਹਦੇ ਹਿਰਦੇ ਵਿੱਚ ਵੱਸਦਾ। ਸੇਵਾ ਤੇ ਸਿਮਰਨ ਦੋ ਚੀਜ਼ਾਂ ਨੇ ਨਾ, ਸੇਵਾ ਨੇ ਮਨ ਨੂੰ ਸ਼ੁੱਧ ਕਰਨਾ, ਇਹ ਸਿਮਰਨ ਨੇ ਸਾਡੇ ਅੰਦਰ ਰਸ ਪੈਦਾ ਕਰਨਾ। ਇਸ ਲਈ ਹਜ਼ੂਰ ਕਹਿਣ ਲੱਗੇ, ਅਸੀਂ ਇਹਨੂੰ ਜਾਣ ਕੇ ਹੀ ਸੇਵਾ ਦੇ ਵਿੱਚ ਲਾਇਆ, ਕਿਉਂ? ਜਿਹੜਾ ਸਿੱਖ ਧਰਮ ਹੈ ਉਹ ਕਥਨੀ 'ਤੇ ਵਿਸ਼ਵਾਸ ਨਹੀਂ ਰੱਖਦਾ, ਉਹ ਕਰਨੀ 'ਤੇ ਵਿਸ਼ਵਾਸ ਰੱਖਦਾ। ਗੁਰਸਿੱਖ ਦੀ ਕਹਿਣੀ ਅਤੇ ਕਰਨੀ ਇੱਕ ਹੋਣੀ ਚਾਹੀਦੀ ਹੈ, ਇਹ ਨਾ ਹੋਵੇ ਦੂਜਿਆਂ ਨੂੰ ਉਪਦੇਸ਼ ਦੇਵੇ ਅਤੇ ਆਪ ਅਮਲ ਨਾ ਕਰੇ, ਫਿਰ ਉਹਦਾ ਦੂਜਿਆਂ 'ਤੇ ਵੀ ਬਹੁਤੀ ਦੇਰ ਤੱਕ ਪ੍ਰਭਾਵ ਨਹੀਂ ਰਹਿ ਸਕਦਾ। ਉਹਦੀ ਕਰਨੀ ਨੂੰ ਵੇਖ ਕੇ ਲੋਕ ਸਿੱਖੀ ਤੋਂ ਦੂਰ ਚਲੇ ਜਾਣਗੇ। ਇਸ ਲਈ ਅਸੀਂ ਇਹ ਚਾਹੁੰਦੇ ਹਾਂ, ਪ੍ਰਥਮੇ ਮਨ ਪ੍ਰਬੁੱਧ ਆਪਣਾ ਪਾਸ਼ਾ ਅਵਰ ਹੀ ਜਾਵੇ। ਹਰ ਗੁਰਸਿੱਖ ਮਾਈ ਭਾਈ ਨੂੰ ਜਿਸਨੇ ਪ੍ਰਚਾਰ ਕਰਨਾ ਪਹਿਲਾਂ ਆਪਣੇ ਮਨ ਨੂੰ ਸਮਝਾਉਣ ਦੀ ਲੋੜ ਹੈ। ਜਿਸ ਬੰਦੇ ਨੇ ਆਪਣਾ ਮਨ ਸਮਝਾ ਲਿਆ ਫਿਰ ਹੀ ਉਹ ਦੂਜਿਆਂ ਨੂੰ ਸਮਝਾ ਸਕਦੇ, ਜਿਸਨੇ ਆਪਣਾ ਮਨ ਨਹੀਂ ਸਮਝਾਇਆ ਦੂਜਿਆਂ ਨੂੰ ਕੀ ਸਮਝਾਵੇਗਾ। ਕਈ ਲੋਕ ਆਖਦੇ ਨੇ ਵੀ ਬੜੀ ਪ੍ਰਚਾਰ ਦੀ ਘਾਟ ਹੈ, ਪ੍ਰਚਾਰ ਦੀ ਕੋਈ ਘਾਟ ਬਹੁਤੀ ਪ੍ਰਤੀਤ ਨਹੀਂ ਹੁੰਦੀ। ਹੁਣ ਤੇ ਇਲੈਕਟ੍ਰੋਨਿਕ ਮੀਡੀਆ ਹੈ, ਰੇਡੀਓ ਤੇ ਟੀਵੀ ਤੇ ਬੈਠ ਕੇ ਘਰਾਂ ਦੇ ਵਿੱਚ ਵੀ ਤੁਸੀਂ ਬਾਣੀ ਕੀਰਤਨ ਕਥਾ ਸੁਣ ਰਹੇ ਹੋ। ਅਸਲੀ ਜਿਹੜੀ ਚੀਜ਼ ਹੈ ਘਾਟ ਹੈ, ਪ੍ਰਚਾਰ ਦੀ ਘਾਟ ਨਹੀਂ। ਪ੍ਰਚਾਰ ਕਰਨ ਵਾਲੇ ਤੇ ਸੁਣਨ ਵਾਲਿਆਂ ਦੇ ਅੰਦਰ ਅਮਲ ਦੀ ਘਾਟ ਹੈ, ਜੋ ਕੁਝ ਅਸੀਂ ਕਹਿੰਦੇ ਹਾਂ ਉਸ 'ਤੇ ਅਮਲ ਨਹੀਂ ਕਰਦੇ, ਇਸ ਚੀਜ਼ ਦੀ ਘਾਟ ਹੈ। ਅਵਰ ਉਪਦੇਸ਼ ਆਪ ਨਾ ਕਰੇ, ਬਸ ਜਦੋਂ ਕਹਿਣੀ ਅਤੇ ਕਰਨੀ ਇੱਕ ਹੋ ਜਾਵੇਗੀ ਤੇ ਫਿਰ ਉਸਦਾ ਪ੍ਰਭਾਵ ਦੂਸਰਿਆਂ 'ਤੇ ਲਾਜ਼ਮੀ ਪਵੇਗਾ। ਇਸੇ ਲਈ ਕਲਗੀਧਰ ਪਾਤਸ਼ਾਹ ਨੇ ਆਖਿਆ ਸੀ, ਅਸੀਂ ਇਹ ਚਾਹੁੰਦੇ ਹਾਂ ਭਾਈ ਮਨੀ ਸਿੰਘ ਜੀ ਆਪ ਸੇਵਾ ਕਰਨ, ਇਹਨਾਂ ਦਾ ਜੀਵਨ ਪ੍ਰੈਕਟੀਕਲ ਹੋਵੇ, ਫਿਰ ਇਹ ਸਿੱਖੀ ਦਾ ਪ੍ਰਚਾਰ ਕਰਨਗੇ, ਫਿਰ ਉਹਦਾ ਸੰਗਤ 'ਤੇ ਵੀ ਵਧੇਰੇ ਪ੍ਰਭਾਵ ਪੈ ਸਕਦਾ ਹੈ। ਸੋ ਇਸੇ ਤਰ੍ਹਾਂ ਉਹਨਾਂ ਮਹਾਂਪੁਰਖਾਂ ਨੇ ਆਖਿਆ ਸੀ, ਰਾਜਨ ਤੂੰ ਸੰਗਤ ਦੀ ਸੇਵਾ ਕਰਿਆ ਕਰ, ਇਹਦੇ ਨਾਲ ਤੇਰਾ ਭਾਂਡਾ ਸਾਫ਼ ਹੋ ਸਕਦਾ, ਫਿਰ ਤੇਰੇ ਅੰਦਰ ਨਾਮ ਟਿਕ ਸਕਦਾ, ਇਸ ਤੋਂ ਬਿਨਾਂ ਨਾਮ ਨਹੀਂ ਟਿਕ ਸਕਦਾ। ਸਾਹਿਬਾਂ ਦੇ ਬਚਨ ਨੇ, ਇਹ ਰਸ ਛਾਡੇ ਉਹ ਰਸ ਆਵਾ, ਉਹ ਰਸ ਪੀਆ ਇਹੋ ਰਸ ਨਹੀਂ ਭਾਵਾ। ਇਹ ਦੁਨੀਆਂ ਦੇ ਰਸ ਛੱਡਣੇ ਪੈਂਦੇ, ਦੁਨੀਆਂ ਦੇ ਰਸ ਛੱਡ ਕੇ ਹੀ ਨਾਮ ਦਾ ਰਸ ਆਉਂਦਾ। ਜਦੋਂ ਕਿਸੇ ਨੂੰ ਨਾਮ ਦਾ ਰਸ ਪ੍ਰਾਪਤ ਹੋ ਜਾਂਦਾ ਫਿਰ ਉਹਨੂੰ ਕੁਛ ਹੋਰ ਭਾਉਂਦਾ ਵੀ ਨਹੀਂ ਹੈ। ਇਸੇ ਲਈ ਹਜ਼ੂਰ ਨੇ ਫਰਮਾਇਆ, ਵਿਖੇ ਬੰਨ ਫੀਕਾ ਤਿਆਗ ਰੀ ਸਕੀਏ, ਨਾ ਮਹਾਰਸ ਪੀਓ, ਬਿਨ ਰਸ ਚਾਖੇ ਉੱਡ ਗਈ ਸਗਲੀ, ਸੁਖੀ ਨਾ ਹੋ ਬੱਚਿਓ। ਨਾਮ ਦਾ ਰਸ ਹੀ ਸਭ ਤੋਂ ਉੱਤਮ ਰਸ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਉਸ ਨਾਮ ਦੀ ਮਹਿਮਾ ਇਸ ਸ਼ਬਦ ਵਿੱਚ ਉਚਾਰਨ ਕਰ ਰਹੇ ਹਨ। ਆਪ ਸੰਗਤਾਂ ਪ੍ਰੇਮ ਨਾਲ ਸੁਣੋ ਤੇ ਇੱਕ ਵਾਰ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ। ਤਰਗ ਮਹਲਾ ਤੀਜਾ, ਮਨ ਮੇਰੇ ਹਰ ਕਾ ਨਾਮ ਅਤ ਮੀਠਾ।
ਸਾਰੰਗ ਰਾਗ ਦੇ ਅੰਦਰ ਤੀਜੇ ਗੁਰਦੇਵ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਮਨ ਮੇਰੇ, ਮਨ ਨੂੰ ਸੰਬੋਧਨ ਕਰਕੇ ਉਪਦੇਸ਼ ਦਿੰਦੇ ਨੇ। ਉੱਤੋਂ ਬਖਤੇ ਮਨ ਨੂੰ ਹੀ ਸੰਬੋਧਨ ਕਰਕੇ ਸਮਝਾਉਂਦੇ ਹਨ। ਮਨ ਮੇਰੇ, ਹਰ ਕਾ ਨਾਮ ਆਤਮਿਤਾ, ਐ ਮੇਰੇ ਮਨ, ਤੂੰ ਹੋਰ ਰਸਾਂ ਕਸਾਂ ਨੂੰ ਚੱਖਦਾ ਰਹਿੰਦਾ, ਪਰ ਤੇਰੇ ਮਨ ਨੂੰ ਕਦੇ ਵੀ ਤ੍ਰਿਪਤੀ ਨਹੀਂ ਹੋਈ। ਇਸ ਲਈ ਤੂੰ ਵਾਹਿਗੁਰੂ ਦੇ ਨਾਮ ਦਾ ਰਸ ਚੱਖ ਕੇ ਵੀ, ਮਨ ਮੇਰੇ ਹਰ ਕਾ ਨਾਮ ਅਤ ਮਿੱਠਾ, ਐ ਮੇਰੇ ਮਨ, ਉਸ ਵਾਹਿਗੁਰੂ ਪਰਮੇਸ਼ਰ ਦਾ ਨਾਮ ਬਹੁਤ ਹੀ ਮਿੱਠਾ ਹੈ। ਉਸ ਨਾਮ ਦੇ ਰਸ ਵਰਗਾ ਹੋਰ ਕੋਈ ਦੁਨੀਆਂ ਵਿੱਚ ਰਸ ਨਹੀਂ ਹੋ ਸਕਦਾ, ਤੇ ਜਦੋਂ ਕਿਸੇ ਨੂੰ ਰਸ ਪ੍ਰਾਪਤ ਹੋ ਜਾਵੇ ਉਹਨੂੰ ਹੋਰ ਰਸ ਪਾਉਂਦਾ ਵੀ ਨਹੀਂ ਹੈ। ਬਾਬਾ ਫਰੀਦ ਜੀ 12 ਸਾਲ ਤਪੱਸਿਆ ਕਰਕੇ ਆਪਣੀ ਮਾਤਾ ਨੂੰ ਮਿਲਣ ਵਾਸਤੇ ਆਏ। ਮਾਤਾ ਨੇ ਚਾਹ ਦੇ ਨਾਲ ਆਪਣੇ ਪੁੱਤਰ ਵਾਸਤੇ ਬੜੇ ਮਿੱਠੇ ਪ੍ਰਸ਼ਾਦ ਪਦਾਰਥ ਤਿਆਰ ਕੀਤੇ। ਜਦੋਂ ਬਾਬਾ ਫਰੀਦ ਜੀ ਆਏ, ਕਹਿਣ ਲੱਗੀ, ਲਓ ਮੈਂ ਤੁਹਾਡੇ ਵਾਸਤੇ ਬਹੁਤ ਮਿੱਠੇ ਪਦਾਰਥ ਲਿਆਂਦੇ ਨੇ, ਜਿਹੜੀ ਚੀਜ਼ ਨੂੰ ਜੀ ਕਰਦਾ ਤੁਸੀਂ ਉਹ ਛਕੋ। ਅਤੇ ਜਦੋਂ ਬਾਬਾ ਫਰੀਦ ਜੀ ਦੇ ਮੂਹਰੇ ਉਹ ਪਦਾਰਥ ਰੱਖੇ, ਉਹਨਾਂ ਦੀ ਸੁਰਤ ਵਾਹਿਗੁਰੂ ਦੇ ਨਾਲ ਜੁੜ ਗਈ, ਤਾਂ ਉਸ ਵੇਲੇ ਉਹਨਾਂ ਨੇ ਕਿਸੇ ਵਿਸਮਾਦੀ ਰੰਗ ਦੇ ਵਿੱਚ ਇਹ ਪਵਿੱਤਰ ਸ਼ਲੋਕ ਉਚਾਰਨ ਕੀਤਾ। ਫਰੀਦਾ ਸ਼ੱਕਰ ਖੰਡ ਨਿਵਾਤ ਗੁੜ, ਮਾਖਿਓ ਮਾਝਾ ਦੁੱਧ, ਸੱਭੇ ਵਸਤੂ ਮਿੱਠੀਆਂ, ਰੱਬ ਨਾ ਪੁੱਜਣ ਤੁੱਧ। ਮਾਤਾ, ਸ਼ੱਕਰ ਖੰਡ ਨਵਾਤ ਮਿਸ਼ਰੀ ਗੁੜ ਸ਼ਹਿਦ ਮਹੀਆਂ ਦਾ ਦੁੱਧ ਬਹੁਤ ਸਵਾਦਲਾ ਹੈ, ਬਹੁਤ ਮਿੱਠਾ ਹੈ, ਬਹੁਤ ਰਸਦਾਇਕ ਹੈ। ਪਰ ਨਾਲ ਹੀ ਬਾਬਾ ਫਰੀਦ ਜੀ ਕਹਿਣ ਲੱਗੇ, ਮਾਤਾ ਜੀ, ਭਾਵੇਂ ਸਾਰੀਆਂ ਵਸਤੂਆਂ ਮਿੱਠੀਆਂ ਨੇ, ਸਭੇ ਵਸਤੂ ਮਿੱਠੀਆਂ, ਰੱਬ ਨਾ ਪੁੱਜਣ ਦੁੱਧ, ਪਰ ਮਾਤਾ ਜੀ, ਇਹ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਰਸ ਬਰਾਬਰ ਨਹੀਂ ਪਹੁੰਚ ਸਕਦਾ। ਮੇਰੇ ਮਨ ਹਰ ਕਾ ਨਾਮ ਅਤ ਮਿੱਠਾ, ਐ ਮੇਰੇ ਮਨ, ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਰਸ ਬਹੁਤ ਹੀ ਮਿੱਠਾ ਹੈ।
ਜਨਮ ਜਨਮ ਕੇ ਕਿਲ ਵਿਖ ਭਾਉ ਭੰਜਨ, ਗੁਰਮੁਖੀ ਕੋ ਡੇਠਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ, ਇਹ ਪਰਮੇਸ਼ਰ ਦਾ ਨਾਮ ਜਨਮਾਂ ਜਨਮਾਂ ਦੇ ਕਿਲ ਵਿਖ ਦਾਸ, ਜਿਹੜੇ ਬੱਜਰ ਪਾਪ ਨੇ, ਵੱਡੇ ਪਾਪ ਨੇ, ਉਹਨਾਂ ਨੂੰ ਨਾਸ਼ ਕਰਨ ਵਾਲਾ ਹੈ। ਤੇ ਭਾਉ ਭੰਜਨ, ਜਿਹੜਾ ਹਰ ਕਿਸਮ ਦਾ ਡਰ ਹੈ, ਸੱਤ ਪ੍ਰਕਾਰ ਦਾ ਪੈ ਵਿਦਵਾਨਾਂ ਨੇ ਮੰਨਿਆ, ਉਹਨੂੰ ਵੀ ਇਹ ਨਾਸ਼ ਕਰ ਦਿੰਦੇ। ਜਨਮਾਂ ਜਨਮਾਂ ਦੇ ਪਾਪ ਤੇ ਸਾਰੇ ਤਰ੍ਹਾਂ ਦੇ ਡਰ ਪੈ ਨੂੰ ਇਹ ਨਾਸ਼ ਕਰ ਦਿੰਦਾ ਹੈ। ਗੁਰਮੁਖ ਏਕੋ ਡੀਠਾ, ਹਜ਼ੂਰ ਕਹਿੰਦੇ ਨੇ, ਗੁਰਮੁਖਾਂ ਨੇ ਨਾਮ ਦੀ ਕਮਾਈ ਕਰਕੇ ਸਭ ਥਾਵਾਂ ਤੇ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਵਿਆਪਕ ਸਰੂਪ ਦੇ ਵਿੱਚ ਵੇਖ ਲਿਆ। ਜਿਹੜਾ ਮਹਾਂਪੁਰਖ ਨਾਮ ਦਾ ਅਭਿਆਸ ਕਰਦਾ ਹੈ, ਫਿਰ ਉਹਦੀ ਦਿਵ ਦ੍ਰਿਸ਼ਟੀ ਖੁੱਲ ਜਾਂਦੀ ਹੈ। ਇਹੋ ਵੇ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ, ਦੋਏ ਦੋਏ ਲੋਚਨ ਪੇਖਾ, ਤੂੰ ਹਰ ਬਿਨ ਔਰ ਨਾ ਦਿਖੈ, ਨੈਣ ਰਹੇ ਰੰਗ ਲਾਈ, ਆਹ ਵੀ ਗੱਲ ਕਹਿਣ ਨਾ ਜਾਈ। ਗੁਰਮੁਖ ਇੱਕੋ ਦਿੱਤਾ ਇਉਂ, ਉਹਨਾਂ ਗੁਰਮੁਖਾਂ ਨੇ ਨਾਮ ਦੀ ਕਮਾਈ ਦਾ ਸਦਕਾ ਉਸ ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਸਭ ਥਾਵਾਂ ਤੇ ਪਰਿਪੂਰਨ ਰੂਪ ਦੇ ਵਿੱਚ ਵੇਖ ਲਿਆ।
ਰਹਾਉ ਕੋਟ ਕੋਟ ਅੰਤਰ ਕੀ ਪਾਪ ਬਿਨਾਸਨ, ਹਰ ਸਾਚਾ ਮਨ ਭਾਇਆ।
ਰਹਾਉ ਵਿਸਰਾਮ ਦੇ ਕੇ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਫਰਮਾਉਂਦੇ ਨੇ, ਇਹ ਮਨ ਕੋਟ ਕੋਟ ਅੰਤਰ ਕੇ ਪਾਪ ਬਿਨਾਸਨ, ਹਰ ਸਾਚਾ ਮਨ ਪਾਇਆ। ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਕੋਟ ਕੋਟ ਅੰਤਰ ਕੇ ਪਾਪ ਬਿਨਾਸਨ, ਕਰੋੜਾਂ ਹੀ ਕਰੋੜਾਂ ਜਨਮਾਂ ਦੇ ਵਿੱਚ ਕੀਤੇ ਪਾਪਾਂ ਨੂੰ ਨਾਸ਼ ਕਰਨ ਵਾਲਾ ਹੈ, ਹਰ ਸਾਚਾ ਮਨ ਪਾਇਆ ਹੈ। ਉਹ ਅਕਾਲ ਪੁਰਖ ਵਾਹਿਗੁਰੂ ਦਾ ਸੱਚਾ ਨਾਮ ਹੀ ਸਾਡੇ ਮਨ ਦੇ ਵਿੱਚ ਪਾਇਆ ਹੈ, ਮਨ ਨੂੰ ਚੰਗਾ ਲੱਗਿਆ। ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਵਿੱਚ ਸਿੱਖਾਂ ਨੇ ਸਵਾਲ ਕੀਤਾ, ਇਹ ਗਰੀਬ ਨੂੰ ਆਜ ਸਤਿਗੁਰੂ ਜੀ, ਸਾਡੇ ਜਿਹੜੇ ਪਾਪ ਨੇ ਜਨਮਾਂ ਜਨਮਾਂਤਰਾਂ ਦੇ ਹਨ, ਕੋਟ ਕੋਟ ਅੰਤਰ ਕੇ ਪਾਪ ਬਿਨਾਸਨ, ਕਰੋੜਾਂ ਹੀ ਕਰੋੜਾਂ ਜਨਮਾਂ ਦੇ ਪਾਪ ਕੀਤੇ ਨੇ, ਬੜੇ ਬੜੇ ਪਾਪਾਂ ਦੇ ਅੰਬਾਰ ਲੱਗੇ ਹੋਏ ਨੇ, ਇੱਕੋ ਹੀ ਪਰਮੇਸ਼ਰ ਦਾ ਨਾਮ ਏਡੇ ਵੱਡੇ ਪਾਪਾਂ ਦੇ ਜਿਹੜੇ ਅੰਬਾਰ ਲੱਗੇ ਹੋਏ ਨੇ, ਢੇਰ ਲੱਗੇ ਹੋਏ ਨੇ, ਉਹਨਾਂ ਨੂੰ ਕਿਵੇਂ ਨਾਸ਼ ਕਰ ਸਕਦਾ ਹੈ? ਤਾਂ ਹਜ਼ੂਰ ਨੇ ਬਹੁਤ ਸੁੰਦਰ ਉਦਾਹਰਣ ਦਿੱਤੀ, ਇੰਦਨ ਕੀਤੋ ਮੂਹ ਘਣਾ, ਹੋਰੀ ਦਤੀਮ ਪਾਹੇ, ਮਨ ਵਸੰਦੜੋ ਸੱਚ ਸਹੋ, ਨਾਨਕ ਹੱਬੇ ਦੁਖੜੇ ਉਲਾਹੇ। ਹਜ਼ੂਰ ਕਹਿਣ ਲੱਗੇ, ਇੰਧਨ ਚਾਹੇ ਕਿੰਨਾ ਵੀ ਹੋਵੇ, ਇੰਧਨ ਤੋਂ ਭਾਵ ਹੈ ਬਾਲਣ ਦੀ, ਜਲਨਸ਼ੀਲ ਪਦਾਰਥ ਦੀ। ਹੁਣ ਚਾਹੇ ਲੱਕੜਾਂ ਦਾ ਢੇਰ ਕਿਤਨਾ ਵੱਡਾ ਹੋਵੇ, ਤੇ ਚਾਹੇ ਮਿੱਟੀ ਦਾ ਤੇਲ, ਸਰੋਂ ਦਾ ਤੇਲ, ਚਾਹੇ ਘਿਓ, ਚਾਹੇ ਡੀਜ਼ਲ ਤੇ ਪੈਟਰੋਲ, ਕੁਛ ਵੀ, ਜਿਤਨੇ ਵੀ ਇਹ ਇੰਧਨ ਨੇ, ਜਿਤਨੇ ਵੀ ਬਾਲਣ ਨੇ, ਜਲਨਸ਼ੀਲ ਪਦਾਰਥ ਨੇ, ਚਾਹੇ ਕਿੰਨੇ ਵੀ ਤਾਦਾਦ ਵਿੱਚ ਕਿਉਂ ਨਾ ਹੋਣ, ਪਰ ਇੱਕੋ ਅੱਗ ਦੀ ਚਿੰਗਿਆੜੀ ਇਹਨਾਂ ਲਈ ਕਾਫੀ ਹੈ। ਜਦੋਂ ਇੰਧਨ ਤੇ ਇੱਕੋ ਅੱਗ ਦੀ ਚਿੰਗਿਆੜੀ ਪੈ ਜਾਵੇ, ਸਭ ਨੂੰ ਸਾੜ ਕੇ ਸੁਆਹ ਕਰ ਦਿੰਦੀ ਹੈ। ਇਸੇ ਤਰ੍ਹਾਂ ਹਜ਼ੂਰ ਕਹਿੰਦੇ ਨੇ, ਪਰਮੇਸ਼ਰ ਦਾ ਨਾਮ ਕੋਟ ਕੋਟ ਅੰਤਰ ਕੇ ਪਾਪ ਬਿਨਾਸਨ, ਕਰੋੜਾਂ ਹੀ ਕਰੋੜਾਂ ਜਨਮਾਂ ਦੇ ਪਾਪ ਨਾਸ਼ ਕਰ ਦਿੰਦਾ ਹੈ। ਉਹ ਸੱਚਾ ਨਾਮ ਵਾਹਿਗੁਰੂ ਦਾ ਸਾਡੇ ਮਨ ਨੂੰ ਬੜਾ ਪਿਆਰਾ ਲੱਗਿਆ ਹੈ।
ਹਰ ਬਿਨ ਅਵਰ ਨਾ ਸੂਝੈ ਦੂਜਾ, ਸਤਿਗੁਰ ਏਕ ਬੁਝਾਇਆ।
ਲੋ ਹਜ਼ੂਰ ਕਹਿੰਦੇ ਨੇ, ਭਾਈ ਸਾਨੂੰ ਸਤਿਗੁਰੂ ਨੇ ਉਸ ਇੱਕ ਜੋ ਇੱਕ ਓਅੰਕਾਰ ਅਦਵੈਤ ਸਰੂਪ ਵਾਹਿਗੁਰੂ ਪਰਮੇਸ਼ਰ ਹੈ, ਉਹਨੂੰ ਸਮਝਾ ਦਿੱਤਾ, ਭਾਵ ਉਸ ਵਾਹਿਗੁਰੂ ਪਰਮੇਸ਼ਰ ਦਾ ਬੋਧ, ਉਹਦਾ ਗਿਆਨ ਸਾਨੂੰ ਬਖਸ਼ਿਸ਼ ਕਰ ਦਿੱਤਾ ਹੈ। ਹਰ ਬਿਨ ਅਵਰ ਨਾ ਸੂਝੈ ਦੂਜਾ, ਹੁਣ ਸਾਨੂੰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਹੋਰ ਕੋਈ ਦੂਜਾ ਸੁਝਦਾ ਹੀ ਨਹੀਂ, ਹੋਰ ਕੋਈ ਦੂਜਾ ਦਿਸਦਾ ਹੀ ਨਹੀਂ ਹੈ। ਜਤਰ ਜਤਰ ਮਨੋ ਜਾਤੀ, ਤਤਰ ਤਤਰ ਬ੍ਰਹਮ ਦ੍ਰਿਸ਼ਟਾਤੀ। ਹੁਣ ਤੇ ਜਿੱਥੇ ਜਿੱਥੇ ਮਨ ਦੀ ਬਿਰਤੀ ਜਾਂਦੀ ਹੈ, ਉੱਥੇ ਵਾਹਿਗੁਰੂ ਪਰਮੇਸ਼ਰ ਹੀ ਦਿਸਦਾ ਹੈ।
ਪ੍ਰੇਮ ਪਦਾਰਥ ਜਿਨ ਘਟ ਵਸਿਆ, ਸਹਿਜੇ ਰਹੇ ਸਮਾਏ।
ਫਿਰ ਮਹਾਰਾਜ ਠੀਕ ਹੈ, ਨਾਮ ਦੀ ਗੱਲ ਤੇ ਸਮਝ ਵਿੱਚ ਆ ਗਈ ਹੈ, ਪਰ ਮਹਾਰਾਜ ਹੁਣ ਇਹ ਦੱਸੋ ਬਈ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ? ਤਾਂ ਹਜ਼ੂਰ ਇਸ ਦਾ ਜਵਾਬ ਦਿੰਦੇ ਨੇ, ਪ੍ਰੇਮ ਪਦਾਰਥ ਜਿਨ ਘਟ ਵਸਿਆ। ਪ੍ਰੇਮ ਇੱਕ ਬਹੁਤ ਹੀ ਅਮੋਲਕ ਪਦਾਰਥ ਹੈ, ਜਿਵੇਂ ਨਾਮ ਪਦਾਰਥ ਹੈ ਨਾ, ਤੇ ਪ੍ਰੇਮ ਵੀ ਇੱਕ ਪਦਾਰਥ ਹੈ। ਜਿਹੜੇ ਗੁਰਮਤ ਦੇ ਚਾਰ ਪਦਾਰਥ ਮੰਨੇ ਹਨ, ਮਹਾਂਪੁਰਖ ਉਹਨਾਂ ਦੇ ਬਾਰੇ ਦੱਸਦੇ ਸਨ, ਪ੍ਰੇਮ ਪਦਾਰਥ, ਨਾਮ ਪਦਾਰਥ, ਗਿਆਨ ਪਦਾਰਥ ਤੇ ਮੁਕਤ ਪਦਾਰਥ। ਇਹ ਗੁਰਮਤ ਦੇ ਪਦਾਰਥਾਂ ਦੇ ਵਿੱਚ ਪ੍ਰੇਮ ਵੀ ਆਉਂਦੇ। ਪ੍ਰੇਮ ਪਦਾਰਥ, ਇਹ ਪ੍ਰੇਮ ਰੂਪੀ ਪਦਾਰਥ ਜਿਨ੍ਹਾਂ ਦੇ ਕੱਟ ਹਿਰਦੇ ਵਿੱਚ ਵਸ ਗਿਆ, ਸਹਿਜੇ ਰਹੇ ਸਮਾਈ, ਫਿਰ ਉਹ ਸੁੱਤੇ ਸਿੱਧ ਹੀ ਉਸ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਲੀਨ ਹੋਏ ਰਹਿੰਦੇ। ਅਸਲੀ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਦਾ ਸਾਧਨ ਪ੍ਰੇਮ ਹੈ। ਠੀਕ ਹੈ, ਭਾਵੇਂ ਗੁਰੂ ਮਹਾਰਾਜ ਨੇ ਪਹਿਲਾਂ ਨਾਮ ਦੀ ਵੀ ਮਹਿਮਾ ਲਿਖੀ ਹੈ, ਪਰ ਨਾਮ ਦੇ ਨਾਲ ਪ੍ਰੇਮ ਹੋਣਾ ਵੀ ਜ਼ਰੂਰੀ ਹੈ। ਜੇ ਪ੍ਰੇਮ ਨਾ ਹੋਵੇ ਗੱਲ ਨਹੀਂ ਬਣੀ। ਕਲਗੀਧਰ ਪਾਤਸ਼ਾਹ ਨੇ ਡੰਕੇ ਦੀ ਚੋਟ ਦੇ ਨਾਲ ਆਖਿਆ, ਸਾਚ ਕਹੋ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਪਾਇਓ। ਤੁਸੀਂ ਪ੍ਰੇਮ ਕਰੋ, ਪ੍ਰੇਮ ਕਰਕੇ ਹੀ ਪ੍ਰਮਾਤਮਾ ਨੂੰ ਮਿਲਿਆ ਜਾਂਦਾ ਹੈ।
ਸਭ ਦਰਤੇ ਸੇ ਰੰਗ ਚਲੂਲੇ, ਰਾਤੇ ਸਹਿਜ ਸੁਭਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸ਼ਬਦ ਰਤੇ ਸੇ ਰੰਗ ਚਲੂਲੇ, ਜਿਹੜੇ ਸ਼ਬਦ ਨਾਮ ਬਾਣੀ ਦੇ ਰੰਗ ਵਿੱਚ ਰੰਗੇ ਗਏ, ਫਿਰ ਉਹ ਵਾਹਿਗੁਰੂ ਪਰਮੇਸ਼ਰ ਦੇ ਪ੍ਰੇਮ ਦੇ ਭਗਤੀ ਦੇ ਚਲੂਲੇ ਦਾ ਅਰਥ ਵੀ ਗੂੜੇ ਰੰਗ ਦੇ ਵਿੱਚ ਰੰਗੇ ਗਏ। ਰਾਤੇ ਸਹਿਜ ਸੁਭਾਈ, ਕਿਉਂਕਿ ਵਾਹਿਗੁਰੂ ਦੇ ਨਾਮ ਦਾ ਰੰਗ ਮਜੀਠ ਦਾ ਰੰਗ ਹੈ, ਜਿਹੜਾ ਕਦੀ ਉਤਰਦਾ ਨਹੀਂ ਹੈ। ਰਾਮ ਰੰਗ ਕਦੇ ਉਤਰ ਨਾ ਜਾਏ। ਰਾਤੇ ਸਹਿਜ ਸੁਭਾਈ, ਜਿਹੜੇ ਪਰਮੇਸ਼ਰ ਦੇ ਪਿਆਰੇ ਪਿਆਰੇ ਨੇ, ਉਹ ਸਹਿਜ ਸੁਭਾਵਕ ਸੁਤੇ ਸਿੱਧ ਹੀ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਰੰਗ ਵਿੱਚ ਰੰਗੇ ਰਹਿੰਦੇ ਹਨ।
ਰਸਨਾ ਸ਼ਬਦ ਵਿਚਾਰ ਰਸ ਰਾਤੇ ਲਾਲ ਪਏ ਰੰਗ ਲਾਏ।
ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹੜੀ ਗੁਰਮੁਖਾਂ ਦੀ ਰਸਨਾ ਹੈ, ਉਹ ਸ਼ਬਦ ਦੀ ਵਿਚਾਰ ਕਰਕੇ ਉਹ ਵੀ ਨਾਮ ਬਾਣੀ ਦੇ ਰਸ ਵਿੱਚ ਰੰਗੀ ਜਾਂਦੀ ਹੈ, ਲਾਲ ਪਈ ਰੰਗ ਲਾਈ। ਉਹਨਾਂ ਗੁਰਮੁਖਾਂ ਦੀ ਰਸਨਾ ਵੀ ਨਾਮ ਬਾਣੀ ਦੇ ਨਾਲ ਰੰਗ ਪ੍ਰੇਮ ਲਾ ਕੇ ਲਾਲ ਪਈ, ਉਹ ਵੀ ਪ੍ਰੇਮ ਦਾ ਰੂਪ ਹੋ ਜਾਂਦੀ ਹੈ, ਭਾਵ ਗੁਰਮੁਖਾਂ ਦੀ ਜ਼ੁਬਾਨ ਬਹੁਤ ਮਿੱਠੀ ਪਿਆਰੀ ਬਣ ਜਾਂਦੀ ਹੈ।
ਰਾਮ ਨਾਮ ਨੇ ਕੇਵਲ ਜਾਣਿਆ, ਮਨ ਤ੍ਰਿਪਤਿਆ ਸ਼ਾਂਤ ਆਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹਨਾਂ ਗੁਰਮੁਖਾਂ ਨੇ ਰਾਮ ਨਾਮ ਨੇ ਕੇਵਲ ਜਾਣਿਆ। ਨੇ ਕੇਵਲ ਦਾ ਅਰਥ ਸ਼ੁੱਧ ਸਰੂਪ, ਜੋ ਸ਼ੁੱਧ ਸਰੂਪ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਰਾਮ ਨਾਮ, ਉਸਦਾ ਨਾਮ ਵੀ ਨਹਿ ਕੇਵਲ ਸ਼ੁੱਧ ਸਰੂਪ ਹੈ। ਰਾਮ ਨਾਮ ਨਹਿ ਕੇਵਲ ਜਾਣਿਆ, ਉਹਨਾਂ ਗੁਰਮੁਖਾਂ ਨੇ ਉਸ ਵਾਹਿਗੁਰੂ ਦੇ ਪਵਿੱਤਰ ਨਾਮ ਨੂੰ ਪ੍ਰਭੂ ਪ੍ਰਾਪਤੀ ਦਾ ਸਾਧਨ ਸਮਝਿਆ, ਵੀ ਨਾਮ ਦੁਆਰਾ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ। ਮਨ ਤ੍ਰਿਪਤਿਆ ਸ਼ਾਂਤ ਆਈ, ਜਦੋਂ ਵਾਹਿਗੁਰੂ ਦੇ ਨਾਮ ਨੂੰ ਜਪਿਆ ਤੇ ਫਿਰ ਰਸ ਆ ਗਿਆ। ਮਨ ਤ੍ਰਿਪਤਿਆ, ਉਸ ਨਾਮ ਦੇ ਰਸ ਨੂੰ ਪ੍ਰਾਪਤ ਕਰਕੇ ਮਨ ਤ੍ਰਿਪਤ ਹੋ ਗਿਆ, ਮਨ ਸੰਤੁਸ਼ਟ ਹੋ ਗਿਆ ਤੇ ਸ਼ਾਂਤ ਆਈ, ਮਨ ਨੂੰ ਸ਼ਾਂਤੀ ਵੀ ਆ ਗਈ। ਕਿਉਂ, ਜਦੋਂ ਆਦਮੀ ਸਰੀਰ ਕਰਕੇ ਭੁੱਖਾ ਹੋਵੇ, ਉਹ ਦਰ ਦਰ ਭਟਕਦਾ ਫਿਰਦਾ, ਜਿੰਨਾ ਚਿਰ ਉਹਨੂੰ ਖਾਣ ਨੂੰ ਨਾ ਮਿਲੇ, ਨਾ ਤੇ ਉਹਨੂੰ ਰੱਜ ਆਉਂਦਾ ਨਾ ਹੀ ਸ਼ਾਂਤੀ ਆਉਂਦੀ। ਇਸੇ ਤਰ੍ਹਾਂ ਜਿੰਨਾ ਚਿਰ ਤੱਕ ਸਾਡੇ ਮਨ ਨੂੰ ਨਾਮ ਦਾ ਬਾਣੀ ਦਾ ਰਸ ਨਹੀਂ ਆਉਂਦਾ, ਉਨਾ ਚਿਰ ਤੱਕ ਨਾ ਤੇ ਮਨ ਨੂੰ ਤ੍ਰਿਪਤੀ ਮਿਲਦੀ ਹੈ ਤੇ ਨਾ ਹੀ ਮਨ ਨੂੰ ਸ਼ਾਂਤੀ ਆਉਂਦੀ ਹੈ।
ਪੰਡਿਤ ਪੜ ਪੜਨ ਮੋਨੇ ਸਭ ਥਾਕੇ, ਭ੍ਰਮ ਪੇਖ ਸਕੇ ਪੇਖ ਤਾਰੇ।
ਲੋ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜਿਹੜੇ ਇਕੱਲੇ ਪੰਡਿਤ ਨੇ, ਵਿਦਵਾਨ ਨੇ, ਜਿਨ੍ਹਾਂ ਕੋਲ ਇਲਮ ਤਾਂ ਹੈ ਪਰ ਅਮਲ ਨਹੀਂ ਹੈ, ਉਹਨਾਂ ਦੀ ਗੱਲ ਕਰਦੇ ਨੇ। ਪੰਡਿਤ ਵੇਦਾਂ ਸ਼ਾਸਤਰਾਂ ਨੂੰ ਪੜ੍ਹ ਪੜ੍ਹ ਕੇ ਤੇ ਜਿਹੜੇ ਮੋਨੀ ਲੋਕ ਨੇ, ਮੋਨ ਧਾਰਨ ਕਰ ਕਰਕੇ ਸਾਰੇ ਥੱਕ ਗਏ ਨੇ। ਪ੍ਰਮ ਪੇਖ ਤੱਕ ਇਹ ਪੇਖ ਤਾਰੀ, ਜਿਹੜੇ ਪੇਖ ਤਾਰੀ ਪੇਖੀ ਲੋਕ ਸਨ, ਉਹ ਵੀ ਭਰਮ ਦੇ ਵਿੱਚ ਪੇਖ ਤਾਰਨ ਕਰ ਕਰਕੇ ਥੱਕ ਗਏ। ਗੰਗਾ ਗਏ ਗੰਗਾ ਰਾਮ, ਜਮੁਨਾ ਗਏ ਜਮੁਨਾ ਦਾਸ, ਜੈਸਾ ਦੇਸ਼ ਤੈਸਾ ਭੇਸ ਧਾਰਨ ਕਰਨ ਵਾਲੇ ਲੋਕ ਵੀ ਭੇਸ ਧਾਰਨ ਕਰ ਕਰਕੇ ਥੱਕ ਗਏ, ਪਰ ਉਹਨਾਂ ਨੂੰ ਪ੍ਰਾਪਤੀ ਨਾ ਹੋਈ।
ਗੁਰਪ੍ਰਸਾਦ ਨਿਰੰਜਨ ਪਾਇਆ ਸਾਚੇ ਸਬਦ ਵਿਚਾਰੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਐ ਮਨ, ਗੁਰਮੁਖਾਂ ਨੇ ਗੁਰੂ ਦੀ ਕਿਰਪਾ ਦੇ ਪਾਤਰ ਹੋ ਕੇ ਅਧਿਕਾਰੀ ਬਣ ਕੇ ਨਿਰੰਜਨ ਪਾਇਆ, ਉਸ ਨਿਰੰਜਨ ਸ਼ੁੱਧ ਸਰੂਪ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਾਪਤ ਕਰ ਲਿਆ। ਸੱਚੇ ਸ਼ਬਦ ਵਿਚਾਰੀ ਕਿਵੇਂ ਪ੍ਰਾਪਤ ਕੀਤਾ? ਸੱਚੇ ਸ਼ਬਦ ਦੁਆਰਾ ਵਿਚਾਰ ਕਰਕੇ, ਕਿਉਂਕਿ ਸ਼ਬਦ ਉਹ ਚਰੁੱਖਾ ਹੈ ਜਿਸ ਰਾਹੀਂ ਉਸ ਵਾਹਿਗੁਰੂ ਪਰਮੇਸ਼ਰ ਨੂੰ ਵੇਖਿਆ ਜਾਂਦਾ ਹੈ। ਗੁਰੂ ਕਾ ਸ਼ਬਦ ਉਹ ਇੱਕ ਮਾਈਕਰੋਸਕੋਪ ਹੈ, ਇੱਕ ਖੁਰਦਬੀਨ ਹੈ ਜਿਹਦੇ ਨਾਲ ਉਸ ਵਾਹਿਗੁਰੂ ਪਰਮੇਸ਼ਰ ਨੂੰ ਵੇਖਿਆ ਜਾਂਦਾ ਹੈ। ਕਲਗੀਧਰ ਪਾਤਸ਼ਾਹ ਨੇ ਵੀ ਅੰਤਿਮ ਸਮੇਂ ਜਦੋਂ ਖਾਲਸੇ ਨੂੰ ਇਹ ਉਪਦੇਸ਼ ਦਿੱਤਾ, ਆਗਿਆ ਪਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਫਿਰ ਉੱਥੇ ਨਾਲ ਇਹ ਵੀ ਆਖਿਆ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲਬੋ ਚਾਹੇ ਖੋ ਸ਼ਬਦ ਮੈਂ ਲਿਹ। ਜੇ ਭਾਈ ਪਰਮੇਸ਼ਰ ਨੂੰ ਮਿਲਣਾ ਚਾਹੁੰਦੇ ਹੋ ਤੇ ਫਿਰ ਸ਼ਬਦ ਦੁਆਰਾ ਖੋਜੋ, ਸੱਚੇ ਸ਼ਬਦ ਵਿਚਾਰੀ। ਸੱਚੇ ਸ਼ਬਦ ਦੁਆਰਾ ਵਿਚਾਰ ਕਰਕੇ ਗੁਰਮੁਖਾਂ ਨੇ ਉਸ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਾਪਤ ਕਰ ਲਿਆ ਹੈ।
ਆਵਾ ਗੁਣ ਨਿਵਾਰ ਸੱਚ ਰਾਤੇ ਸਾਧ ਸ਼ਬਦ ਮਨ ਭਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਗੁਰਮੁਖਾਂ ਦੀ ਅਵਸਥਾ ਬਿਆਨ ਕਰਦੇ ਹਨ। ਸਾਧ ਸ਼ਬਦ ਮਨ ਭਾਇਆ, ਸੱਚਾ ਸ਼ਬਦ ਭਾਵ ਗੁਰੂ ਦਾ ਉਪਦੇਸ਼, ਗੁਰੂ ਦਾ ਬਖਸ਼ਿਆ ਨਾਂ ਉਹਨਾਂ ਦੇ ਮਨ ਦੇ ਵਿੱਚ ਪਾ ਗਿਆ, ਮਨ ਨੂੰ ਚੰਗਾ ਲੱਗਿਆ। ਆਵਾ ਗੌਣ ਨਿਵਾਰ ਸੱਚ ਰਾਤੀ, ਫਿਰ ਉਹ ਸੱਚੇ ਨਾਮ ਦੇ ਰੰਗ ਵਿੱਚ ਰੰਗੇ ਗਏ। ਸੱਚੇ ਨਾਮ ਦੇ ਰੰਗ ਵਿੱਚ ਆਪਣੇ ਮਨ ਨੂੰ ਰੰਗ ਕੇ ਆਵਾ ਗੌਣ ਨਿਵਾਰ, ਉਹਨਾਂ ਨੇ ਜਿਹੜਾ ਆਵਾ ਗੌਣ ਸੀ ਭਾਵ 84 ਲੱਖ ਜੂਨਾਂ ਦਾ ਗੇੜਾ ਸੀ, ਉਹ ਉਹਨਾਂ ਨੇ ਨਾਸ ਕਰ ਦਿੱਤਾ।
ਸਤਿਗੁਰ ਸੇਵ ਸਦਾ ਸੋ ਪਾਈਐ ਜਿਨ ਵਿੱਚੋਂ ਆਪ ਗਵਾਇਆ।
ਹਜ਼ੂਰ ਕਹਿੰਦੇ ਨੇ ਇੱਕ ਪਾਸੇ ਨਾਮ ਹੈ, ਦੂਜੇ ਪਾਸੇ ਸੇਵਾ ਹੈ। ਗੁਰਮੁਖਾਂ ਨੇ ਸੱਚੇ ਨਾਮ ਦੇ ਨਾਲ ਜੁੜ ਕੇ ਆਵਾ ਗਵਨ ਮੇਟ ਦਿੱਤਾ ਹੈ ਤੇ ਨਾਲ ਹੀ ਸਤਿਗੁਰੂ ਦੀ ਸੇਵਾ ਕਰਕੇ ਸਦਾ ਸੁੱਖ ਪਾਈਏ, ਸਦੈਵੀ ਸੁੱਖ ਪ੍ਰਾਪਤ ਹੋ ਜਾਂਦਾ। ਪਰ ਤਾਂ ਜਿਨ ਵਿੱਚੋਂ ਆਪ ਗਵਾਇਆ, ਜਿਸ ਨੇ ਸਤਿਗੁਰੂ ਦੀ ਸੇਵਾ ਕਰਕੇ ਆਪਣੇ ਮਨ ਵਿੱਚੋਂ ਆਪਾ ਭਾਵ ਹੰਕਾਰ ਨੂੰ ਗਵਾ ਦਿੱਤਾ ਤੇ ਉਹਨੂੰ ਭਾਈ ਸਦੈਵੀ ਸੁੱਖ ਆਤਮਕ ਸੁੱਖ ਪ੍ਰਾਪਤ ਹੋ ਗਿਆ।
ਸੱਚ ਸ਼ਬਦ ਸਹਿਜ ਤੁਨ ਉਪਜੈ ਮਨ ਸੱਚ ਲਿਵਲਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹਨਾਂ ਗੁਰਮੁਖਾਂ ਨੇ ਸੱਚਾ ਸ਼ਬਦ ਸੱਚੇ ਸ਼ਬਦ ਨਾਲ ਜੁੜ ਕੇ ਸਹਿਜ ਤੁਨ ਉਪਜੈ, ਫਿਰ ਸਹਿਜ ਤੁਨੀ ਪ੍ਰਗਟ ਹੋ ਜਾਂਦੀ। ਸੱਚੇ ਸ਼ਬਦ ਨਾਲ ਜੁੜ ਕੇ ਸੁਰਤ ਅੰਦਰ ਅਜੱਪਾ ਜਾਪਦੀ ਸਹਿਜ ਤੁਨੀ ਪ੍ਰਗਟ ਹੋ ਜਾਂਦੀ ਹੈ। ਮਨ ਸੱਚੈ ਲਿਵਲਾਈ, ਫਿਰ ਉਹਨਾਂ ਗੁਰਮੁਖਾਂ ਨੇ ਸੱਚੇ ਮਨ ਦੇ ਨਾਲ, ਇੱਕ ਤਾਂ ਹੁੰਦਾ ਨਾ ਐਵੇਂ ਉੱਤੋਂ ਉੱਤੋਂ ਹੀ, ਉਹਨਾਂ ਨੇ ਸੱਚੇ ਮਨ ਦੇ ਨਾਲ ਉਸ ਵਾਹਿਗੁਰੂ ਪਰਮੇਸ਼ਰ ਦੀ ਨਾਮ ਦੀ ਧੁਨ ਵਿੱਚ ਉਹ ਸਿਮਰਨ ਦੀ ਰੋ ਦੇ ਵਿੱਚ ਲਿਵ ਲਾ ਲਈ ਹੈ।
ਅਗਮੇ ਅਗੋਚਰ ਨਾਮ ਨਿਰੰਜਨ ਗੁਰਮੁਖ ਮਨ ਵਸਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਅਕਾਲ ਪੁਰਖ ਵਾਹਿਗੁਰੂ ਅਗਮ ਅਗੋਚਰ, ਮਨ ਦੀ ਗਮਤਾ ਤੋਂ ਪਰੇ, ਅਗੋਚਰ ਇੰਦਰੀਆਂ ਦੇ ਵੀ ਅਵਿਸ਼ੇ ਹੈ ਤੇ ਉਸ ਵਾਹਿਗੁਰੂ ਦਾ ਨਾਮ ਨਿਰੰਜਨ ਸ਼ੁੱਧ ਸਰੂਪ ਹੈ। ਗੁਰਮੁਖ ਮਨ ਵਸਾਈ, ਵੀ ਗੁਰਮੁਖਾਂ ਨੇ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਆਪਣੇ ਮਨ ਵਿੱਚ ਵਸਾਇਆ। ਜਦੋਂ ਕਿਸੇ ਦੇ ਹਿਰਦੇ ਵਿੱਚ ਆ ਕੇ ਨਾਮ ਵਸ ਜਾਂਦਾ ਹੈ ਤੇ ਵਾਹਿਗੁਰੂ ਪਰਮੇਸ਼ਰ ਵੀ ਆਪ ਆ ਕੇ ਵਸ ਜਾਂਦਾ ਹੈ।
ਅਗਮੈ ਗੋਚਰ ਨਾਮ ਨਿਰੰਜਨ ਗੁਰਮੁਖ ਮਨ ਵਸਾਏ।
ਪੜ੍ਹ ਦਿਓ,
ਏਕ ਸਮੈ ਸਭ ਜਗ ਤੋਂ ਵਰਤੈ ਵਿਰਲਾ ਏਕ ਪਛਾਣ।
ਲੋ ਹੁਣ ਅੱਗੇ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਇੱਕ ਗੱਲ ਸਮਝਾਉਂਦੇ ਨੇ, ਏਕ ਸਮੈ ਸਭ ਜਗ ਤੋਂ ਵਰਤੈ। ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਹੁਕਮ ਦੇ ਵਿੱਚ ਸਾਰਾ ਸੰਸਾਰ ਵਰਤਦਾ ਹੈ। ਕੀਤਾ ਪਸਾਓ ਏਕੋ ਕੁਵਾਓ ਤਿਸਤੇ ਹੋਏ ਲੱਖ ਦਰੀਆਓ। ਜਿਤਨਾ ਸੰਸਾਰ ਹੈ ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ, ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹਿ ਨਾ ਕੋਈ। ਇਹ ਕਿਸਮੈ ਸਭ ਜਗ ਤੋਂ ਵਰਤੇ, ਇੱਕ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਸਾਰਾ ਸੰਸਾਰ ਵਰਤ ਰਿਹਾ। ਆਪਾਂ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਸੁਣਦੇ ਹਾਂ, ਹਰ ਰੋਜ਼ ਸੁਣਦੇ ਹਾਂ, ਉਹਦੇ ਵਿੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਫਰਮਾਇਆ, ਪੈ ਵਿੱਚ ਪਵਨ ਵਹਿ ਸਦ ਵਾਓ, ਪੈ ਵਿੱਚ ਚੱਲਹਿ ਲੱਖ ਦਰੀਆਓ, ਪੈ ਵਿੱਚ ਅਗਨ ਕੱਢੈ ਵੇਗਾਰ, ਪੈ ਵਿੱਚ ਧਰਤੀ ਦੱਬੀ ਪਾਰ, ਪੈ ਵਿੱਚ ਸੂਰਜ ਪੈ ਵਿੱਚ ਚੰਦ, ਕੋਹ ਕਰੋੜੀ ਚਲਤ ਨਾ ਅੰਤ, ਪੈ ਵਿੱਚ ਸਿੱਧ ਬੁੱਧ ਸੁਰਨਾਥ, ਪੈ ਵਿੱਚ ਆਡਾਣੀ ਆਕਾਸ਼, ਪੈ ਵਿੱਚ ਜੋਤ ਮਹਾਂਬਲ ਸੂਰ, ਪੈ ਵਿੱਚ ਆਵੈ ਜਾਵੈ ਹੈ ਪੂਰ। ਹਜੂਰ ਕਹਿੰਦੇ ਨੇ ਸਗਲਿਆਂ ਪੋ ਲਿਖਿਆ ਸਿਰਲੇਖ, ਨਾਨਕ ਨਿਰਭਉ ਨਿਰੰਕਾਰ ਸੱਚ ਏਕ। ਜਿਤਨਾ ਸੰਸਾਰ ਹੈ ਇਹ ਕਿਸਮੈਂ ਸਭ ਜਗ ਤੋਂ ਵਰਤੈ, ਇੱਕ ਵਾਹਿਗੁਰੂ ਦੇ ਹੁਕਮ ਦੇ ਵਿੱਚ, ਉਹਦੇ ਪੈ ਦੇ ਵਿੱਚ, ਉਹਦੇ ਤਾਬਿਆਂ ਦੇ ਵਿੱਚ ਸਾਰਾ ਸੰਸਾਰ ਵਰਤਦਾ ਹੈ। ਕਿਸੇ ਕਵੀ ਨੇ ਵੀ ਬਹੁਤ ਸੁੰਦਰ ਲਿਖਿਆ ਹੈ, ਬਿਨਾਂ ਹੁਕਮ ਨੇ ਝੂਲੇ ਪਾਤਾ, ਸੋ ਹੋਵੇ ਜੋ ਕਰੇ ਬਿਦਾਤਾ। ਉਸ ਵਾਹਿਗੁਰੂ ਦੇ ਹੁਕਮ ਤੋਂ ਬਿਨਾਂ ਪਤਾ ਨਹੀਂ ਹਿਲ ਸਕਦਾ। ਇਸੇ ਲਈ ਹਜ਼ੂਰ ਕਹਿੰਦੇ ਨੇ ਇਹ ਕਿਸਮੈਂ ਸਭ ਜਗ ਤੋਂ ਵਰਤੇ, ਇੱਕ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਸਾਰਾ ਸੰਸਾਰ ਵਰਤਦਾ ਹੈ। ਵਿਰਲਾ ਇੱਕ ਪਛਾਣ ਹੈ, ਪਰ ਕੋਈ ਵਿਰਲਾ ਹੀ ਮਹਾਂਪੁਰਖ ਹੁੰਦਾ ਹੈ। ਇੱਕ ਅੱਧ ਨਾਏ ਰਸੀਅੜ ਜਿਹੜਾ ਉਸ ਵਾਹਿਗੁਰੂ ਪਰਮੇਸ਼ਰ ਦੀ ਪਛਾਣ ਕਰਦਾ ਹੈ।
ਸਬਦ ਮਰੇ ਤਾਂ ਸਭ ਕਿਸ ਸੂਝੈ, ਅਣਜਨ ਏਕੋ ਜਾਣੈ।
ਮਹਾਰਾਜ ਸਾਨੂੰ ਕਿਰਪਾ ਕਰਕੇ ਇਹ ਦੱਸੋ, ਉਸ ਵਾਹਿਗੁਰੂ ਪਰਮੇਸ਼ਰ ਦਾ ਗਿਆਨ ਕਿਵੇਂ ਪ੍ਰਾਪਤ ਹੋ ਸਕਦਾ ਹੈ? ਤਾਂ ਹਜ਼ੂਰ ਕਹਿੰਦੇ ਨੇ ਸ਼ਬਦ ਮਰੇ, ਜਿਹੜਾ ਗੁਰਸਿੱਖ ਮਾਈ ਪਾਈ ਗੁਰੂ ਸ਼ਬਦ ਦੁਆਰਾ ਮਰ ਜਾਂਦਾ। ਗੁਰੂ ਸ਼ਬਦ ਦੁਆਰਾ ਕਿਵੇਂ ਮਰਿਆ ਜਾਂਦਾ? ਗੁਰੂ ਸ਼ਬਦ ਦੀ ਕਮਾਈ ਕਰਕੇ ਜਿਹੜਾ ਦੁਨੀਆਂ ਵੱਲੋਂ ਮਰ ਜਾਂਦਾ, ਦੁਨੀਆਂ ਵੱਲੋਂ ਬੇਖਬਰ ਹੋ ਜਾਂਦਾ, ਦੁਨੀਆਂ ਵੱਲੋਂ ਬੇਪਰਵਾਹ ਹੋ ਜਾਂਦਾ, ਇਹ ਦੁਨੀਆਂ ਵੱਲੋਂ ਮਰਨਾ। ਸ਼ਬਦ ਮਰੇ ਜਿਹੜਾ ਗੁਰੂ ਕੇ ਸ਼ਬਦ ਦੁਆਰਾ ਜੀਵਤ ਭਾਵ ਤੋਂ ਮਰ ਜਾਂਦਾ, ਤਾਂ ਸਭ ਕੁਝ ਸੂਝੈ, ਫਿਰ ਉਹਨੂੰ ਸਾਰਾ ਕੁਝ ਹੀ ਸੂਝੈ ਦਾ ਅਰਥ ਦਿਸ ਪੈਂਦਾ। ਸਿੱਖ ਧਰਮ ਦੇ ਅੰਦਰ ਦੋ ਕਿਸਮ ਦੀ ਮੌਤ ਪ੍ਰਵਾਨ ਹੈ, ਇੱਕ ਸ਼ਬਦ ਦੀ ਮੌਤ, ਦੂਸਰੀ ਸ਼ਸਤਰ ਦੀ ਮੌਤ। ਸ਼ਬਦ ਤੋਂ ਮੁਰਾਦ ਹੈ ਸਾਡੀ ਰਸਨਾ ਤੇ ਅੰਤ ਸਮੇਂ ਗੁਰੂ ਦੀ ਬਾਣੀ ਹੋਵੇ, ਪਰਮੇਸ਼ਰ ਦਾ ਨਾਮ ਹੋਵੇ। ਅੰਤ ਕਾਲ ਨਾਰਾਇਣ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਬਦ ਤੁਰਲੋਚਨ ਤੇ ਨਰ ਮੁਕਤਾ ਪੀਤੰਬਰ ਵਾਂਕੇ ਹਿਰਦੈ ਵਸੈ। ਕਲਗੀਧਰ ਪਾਤਸ਼ਾਹ ਵੀ ਫਰਮਾਉਂਦੇ ਹਨ, ਏਕ ਚਿੱਤ ਜੇ ਇੱਕ ਛਿਨ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਇਹ ਸ਼ਬਦ ਦੀ ਮੌਤ ਹੈ, ਏਕ ਚਿੱਤ ਜੇ ਇੱਕ ਛਿਨ ਧਿਆਇਓ। ਦੂਸਰੀ ਹੈ ਸ਼ਾਸਤਰ ਦੀ ਮੌਤ। ਕਲਗੀਧਰ ਪਾਤਸ਼ਾਹ ਨੇ ਗੁਰਸਿੱਖ ਨੂੰ ਸੰਤ ਸਿਪਾਹੀ ਬਣਾਇਆ। ਹਜ਼ੂਰ ਨੇ ਗੁਰਸਿੱਖ ਨੂੰ ਆਖਿਆ, ਗੁਰਸਿੱਖਾ ਤੂੰ ਜਾਂ ਤੇ ਸ਼ਬਦ ਨਾਲ ਜੁੜਨਾ, ਕਿਉਂਕਿ ਬਾਣੀ ਤੇ ਬਾਣਾ ਦੋ ਚੀਜ਼ਾਂ ਹਜ਼ੂਰ ਨੇ ਗੁਰਸਿੱਖ ਨੂੰ ਬਖਸ਼ੀਆਂ ਨੇ। ਬਾਣੀ ਦੇ ਵਿੱਚ ਪੰਜ ਕਕਾਰ ਆਉਂਦੇ ਨੇ ਤੇ ਕਿਰਪਾਨ ਵੀ ਆਉਂਦੀ, ਕਿਰਪਾਨ ਇੱਕ ਸ਼ਾਸਤਰ ਵੀ ਹੈ। ਹਜ਼ੂਰ ਕਹਿੰਦੇ ਨੇ ਗੁਰਸਿੱਖਾ ਤੂੰ ਬਾਣੀ ਤੇ ਬਾਣੀ ਦੀ ਰਹਿਤ ਵਿੱਚ ਪਰਪੱਕ ਰਹਿਣਾ, ਤੇ ਨਾਲ ਇਹ ਆਖਿਆ ਧਨ ਜੀਉ ਤਿਹ ਕੋ ਜਗ ਮੈਂ, ਮੁਕਤੇ ਹਾਰ ਚਿਤ ਮੈਂ ਜੁੱਧ ਵਿਚਾਰੇ। ਅਸਲੀ ਉਸ ਪੁਰਖ ਦਾ ਜਿਉਣਾ ਧੰਦਾ ਯੋਗ ਹੈ ਜਿਹੜਾ ਮੁਕਤੇ ਹਰ ਮੁਖੋਂ ਵਾਹਿਗੁਰੂ ਵਾਹਿਗੁਰੂ ਨਾਮ ਉਚਾਰਨ ਕਰਦਾ ਹੈ, ਇਹ ਚਿਤ ਵਿੱਚ ਜੁੱਧ ਦੀ ਵਿਚਾਰ ਕਰਦਾ। ਇਹ ਸੰਤ ਸਿਪਾਹੀ ਦਾ ਆਦਰਸ਼ ਹੈ, ਮੁਕਤੇ ਹਰ ਚਿਤ ਮੈਂ ਜੁੱਧ ਵਿਚਾਰੇ। ਹਜ਼ੂਰ ਨੇ ਆਖਿਆ ਜਿਹੜਾ ਗੁਰਸਿੱਖ ਹੈ ਉਹ ਸੰਤ ਸਿਪਾਹੀ ਹੈ, ਉਹ ਬਾਣੀ ਤੇ ਬਾਣੀ ਨਾਲ ਜੁੜੇ। ਅੰਤ ਦੇ ਸਮੇਂ ਗੁਰਸਿੱਖ ਦੀ ਰਸਨਾ ਤੇ ਬਾਣੀ ਹੋਵੇ ਤੇ ਜਾਂ ਫਿਰ ਸ਼ਸਤਰ ਹੱਥ ਵਿੱਚ ਪਕੜਿਆ ਹੋਵੇ। ਜਬ ਆਵ ਕੀ ਔਧ ਨਿਦਾਨ ਬਣੇ, ਅਤ ਹੀ ਰਣ ਮੈਂ ਤਬ ਜੂਝ ਮਰਾਂ। ਇੱਥੇ ਹਜ਼ੂਰ ਸ਼ਬਦ ਦੀ ਮੌਤ ਬਾਰੇ ਜ਼ਿਕਰ ਕਰਦੇ ਨੇ। ਸ਼ਬਦ ਮਰੇ ਤਾਂ ਸਭ ਕੁਝ ਸੂਝੇ, ਜਿਹੜਾ ਗੁਰੂ ਕੇ ਸ਼ਬਦ ਦੁਆਰਾ ਜੀਵਤ ਭਾਵ ਤੋਂ ਮਰ ਜਾਂਦਾ, ਦੇਹ ਦਿਹਾਸ ਛੱਡ ਦਿੰਦਾ, ਸਰੀਰ ਦੇ ਨਾਲੋਂ ਨਾਤਾ ਤੋੜ ਲੈਂਦਾ, ਤੇ ਉਹਨੂੰ ਸਭ ਕੁਝ ਪਤਾ ਲੱਗ ਜਾਂਦਾ। ਜਿੰਨਾ ਚਿਰ ਤੱਕ ਸਾਨੂੰ ਦੇਹ ਦਿਹਾਸ ਬਣਿਆ ਹੋਇਆ, ਸਰੀਰ ਦਾ ਮੋਹ ਸਾਡੇ ਅੰਦਰ ਕਾਇਮ ਹੈ, ਉਨਾ ਚਿਰ ਤੱਕ ਸਾਨੂੰ ਸਾਡੇ ਅੰਦਰ ਕੀ ਹੈ ਕੁਛ ਵੀ ਪਤਾ ਨਹੀਂ ਲੱਗਦਾ। ਸਤਿਗੁਰੂ ਕਹਿੰਦੇ ਨੇ ਜੋ ਬ੍ਰਹਮ ਮੰਡੇ ਸੋਈ ਪਿੰਡੇ ਜੋ ਖੋਜਾ ਸੋ ਪਾਵੇ, ਜੋ ਬ੍ਰਹਿਮੰਡ ਪਿੰਡ ਸੋ ਜਾਣ, ਜੋ ਬ੍ਰਹਿਮੰਡ ਦੇ ਵਿੱਚ ਉਹੀ ਕੁਛ ਸਾਡੀ ਅੰਦਰ ਹੈ। ਪਰ ਹਜ਼ੂਰ ਕਹਿੰਦੇ ਜਿੰਨਾ ਚਿਰ ਤੱਕ ਇਸ ਸ਼ਬਦ ਦੁਆਰਾ ਮਨ ਮਰ ਨਹੀਂ ਜਾਂਦਾ, ਸਰੀਰ ਦੇ ਮੋਹ ਨੂੰ ਉਹਦੀ ਆਸ ਨੂੰ ਨਹੀਂ ਛੱਡ ਦਿੰਦਾ, ਉਨਾ ਚਿਰ ਤੱਕ ਕੁਝ ਵੀ ਪਤਾ ਨਹੀਂ ਲੱਗਦਾ। ਜਦੋਂ ਗੁਰੂ ਕੇ ਸ਼ਬਦ ਦੁਆਰਾ ਮਨ ਮਰ ਜਾਂਦਾ ਹੈ ਤਾਂ ਸਭ ਕੁਛ ਸੁਝਦਾ, ਤਾਂ ਇਹਨੂੰ ਅੰਤਰ ਆਤਮਾ ਸਭ ਕੁਝ ਦਿਸ ਪੈਂਦਾ ਕਿ ਮੇਰੇ ਅੰਦਰ ਕੀ ਹੈ। ਨੌ ਨਿਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਬਿਸਰਾਮ। ਹਜ਼ੂਰ ਇਹ ਵੀ ਕਹਿੰਦੇ ਨੇ ਸੋ ਅੰਤਰ ਸੋ ਬਾਹਰ ਅਨੰਤ ਘੱਟ ਘੱਟ ਵਿਆਪ ਰਹਿਆ ਭਗਵੰਤ, ਦੇਹੀ ਅੰਦਰ ਨਾਮ ਨਿਵਾਸੀ ਆਪੇ ਕਰਤਾ ਹੈ ਅਬਨਾਸੀ। ਪਰਮੇਸ਼ਵਰ ਦਾ ਨਾਮ ਵੀ ਤੇ ਪਰਮੇਸ਼ਵਰ ਆਪ ਵੀ ਸਾਡੇ ਅੰਦਰ ਬੈਠੇ, ਪਰ ਪਤਾ ਉਦੋਂ ਲੱਗਦਾ ਜਦੋਂ ਗੁਰੂ ਕੇ ਸ਼ਬਦ ਦੁਆਰਾ ਮਨ ਮਰ ਜਾਂਦਾ। ਅੰਦਰ ਇੱਕੋ ਜਾਣਾ, ਜਦੋਂ ਇੱਕ ਵਾਰ ਵਾਹਿਗੁਰੂ ਦਾ ਗਿਆਨ ਪ੍ਰਾਪਤ ਹੋ ਗਿਆ ਫਿਰ ਉਹ ਗੁਰਮੁਖ ਵਿਅਕਤੀ ਅੰਦਰ ਅਰਥ ਵੀ ਦਿਨ ਰਾਤ ਲਗਾਤਾਰ ਇੱਕ ਰਸ ਇੱਕ ਵਾਹਿਗੁਰੂ ਪਰਮੇਸ਼ਰ ਨੂੰ ਜਾਣ ਲੈਂਦਾ ਹੈ।
ਜਿਸਨੋ ਨਜ਼ਰ ਕਰੇ ਸੋਈ ਜਨ ਬੁੱਝੈ, ਹੋਰ ਕਹਿਣਾ ਕਥਨ ਨਾ ਜਾਏ।
ਲੋ ਮੁਕਤੀ ਗੱਲ ਹਜ਼ੂਰ ਕਹਿੰਦੇ ਨੇ ਜਿਸ ਨੂੰ ਨਜ਼ਰ ਕਰੇ, ਜਿਸ ਉੱਤੇ ਵਾਹਿਗੁਰੂ ਮਿਹਰ ਦੀ ਨਜ਼ਰ ਕਰ ਦੇਵੇ ਸੋਈ ਜਨ ਸੁੱਝੈ। ਉਹੀ ਜਨ ਨੂੰ ਇਸ ਗੱਲ ਦੀ ਸਮਝ ਆਉਂਦੀ ਹੈ ਕਿ ਮੇਰੇ ਅੰਦਰ ਹੈ ਕੀ, ਹੋਰ ਕਹਿਣਾ ਕਥਨ ਨਾ ਜਾਏ। ਵੀ ਹੋਰ ਜੇ ਕੁਝ ਆਖੀਏ ਤੇ ਜਾਂ ਕੋਈ ਹੋਰ ਡਿਟੇਲ ਦੇ ਨਾਲ ਕੁਝ ਆਖਣਾ ਚਾਹੀਏ, ਨਾ ਸਾਧਾਰਨ ਰੂਪ ਦੇ ਵਿੱਚ ਨਾ ਵਿਆਖਿਆ ਦੇ ਤੌਰ ਤੇ ਹੋਰ ਕੁਛ ਵੀ ਆਖਿਆ ਨਹੀਂ ਜਾ ਸਕਦਾ।
ਨਾਨਕ ਨਾ ਵਰਤੇ ਸਦਾ ਵੈਰਾਗੀ, ਏਕ ਸ਼ਬਦ ਲਿਵਲਾਏ।
ਅੰਤਲੀ ਪੰਕਤੀ ਵਿੱਚ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਮੁਖੋ ਨਾਨਕ ਨਾਮ ਰਤੇ ਸਦਾ ਬੈਰਾਗ। ਜਿਹੜੇ ਗੁਰਮੁਖ ਪਿਆਰੇ ਵਾਹਿਗੁਰੂ ਦੇ ਨਾਮ ਦੇ ਰੰਗ ਵਿੱਚ ਰੰਗੇ ਜਾਂਦੇ ਹਨ ਉਹ ਹਮੇਸ਼ਾ ਲਈ ਵੈਰਾਗਵਾਨ ਹੋ ਜਾਂਦੇ। ਇੱਕ ਸ਼ਬਦ ਲਿਬਲਾਈ, ਕਿਉਂ? ਉਹਨਾਂ ਨੇ ਇੱਕ ਸ਼ਬਦ ਤੋਂ ਭਾਵ ਹੈ ਵਾਹਿਗੁਰੂ ਦੇ ਨਾਮ ਦੇ ਵਿੱਚ ਉਹਨਾਂ ਨੇ ਲਿਵ ਲਾ ਲਈਏ, ਚਿੱਤ ਦੀ ਬਿਰਤੀ ਜੋੜ ਲਈਏ। ਜਿਨ੍ਹਾਂ ਦੀ ਸੁਰਤ ਇੱਕ ਵਾਹਿਗੁਰੂ ਦੇ ਨਾਮ ਦੇ ਨਾਲ ਜੁੜ ਜਾਂਦੀ ਹੈ ਫਿਰ ਉਹਨਾਂ ਦਾ ਮਨ ਨਾਮ ਦੇ ਰੰਗ ਵਿੱਚ ਰੰਗਿਆ ਜਾਂਦਾ, ਫਿਰ ਸੁੱਤੇ ਸੇਧੀ ਉਹਨਾਂ ਦਾ ਮਨ ਸੰਸਾਰ ਵੱਲੋਂ ਵੈਰਾਗਵਾਨ ਹੋ ਜਾਂਦਾ, ਫਿਰ ਉਹਨਾਂ ਗੁਰਮੁਖਾਂ ਦੇ ਮਨ ਉੱਤੇ ਸੰਸਾਰ ਦਾ, ਪਰਿਵਾਰ ਦਾ, ਮਾਇਆ ਦਾ, ਧਨ ਪਦਾਰਥ ਦਾ ਕੋਈ ਪ੍ਰਭਾਵ ਨਹੀਂ ਪੈਂਦਾ। ਫਿਰ ਉਹਨਾਂ ਗੁਰਮੁਖਾਂ ਦਾ ਜੀਵਨ ਐਸਾ ਬਣ ਜਾਂਦਾ ਹੈ ਜੈਸੀ ਜਲਮੈ ਕਵਲ ਨਿਰਾਲਮ ਮੁਰਗਾਈ ਨੈਸਾਣੇ ਸੁਰਤ ਸ਼ਬਦ ਪਵ ਸਾਗਰ ਤਰੀਐ ਨਾਨਕ ਨਾਮ ਵਖਾਣੇ। ਮਹਾਂਪੁਰਖ ਜਿਨ੍ਹਾਂ ਦੀ ਆਪਾਂ ਬਰਸੀ ਮਨਾ ਰਹੇ ਹਾਂ, ਕੱਲ੍ਹ ਵੀਰਵਾਰ 30 ਜੂਨ ਨੂੰ ਮਹਾਂਪੁਰਖਾਂ ਦੀ ਯਾਦ ਵਿੱਚ ਗੁਰੂ ਘਰ ਸਮੈਦਕ ਵਿਖੇ ਅਖੰਡ ਪਾਠ ਆਰੰਭ ਹੋ ਰਹੇ ਹਨ। 2 ਜੁਲਾਈ ਦਿਨ ਸ਼ਨੀਵਾਰ ਨੂੰ ਭੋਗ ਪੈਣਗੇ ਸ਼ਾਮ ਨੂੰ 5 ਵਜੇ, 9:30 ਵਜੇ ਅੰਮ੍ਰਿਤ ਸੰਚਾਰ ਵੀ ਹੋ ਰਹੀ ਹੈ। ਜਿਸ ਮਾਈ ਭਾਈ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ ਉਹ ਭਾਈ ਦਿਨ ਸ਼ਨੀਵਾਰ 9:30 ਵਜੇ ਤੋਂ ਪਹਿਲਾਂ ਗੁਰੂ ਘਰ ਪਹੁੰਚ ਜਾਵੇ। ਹਾਲ ਨੰਬਰ 5 ਦੇ ਵਿੱਚ ਅੰਮ੍ਰਿਤ ਸੰਚਾਰ ਹੋਣਾ ਤੇ ਅੰਮ੍ਰਿਤ ਛਕ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਉਹ ਮਹਾਂਪੁਰਖਾਂ ਦਾ ਜੀਵਨ ਵੀ ਸੱਚਮੁੱਚ ਐਸਾ ਹੀ ਜੀਵਨ, ਭਾਵੇਂ ਉਹਨਾਂ ਦਾ ਪਰਿਵਾਰ ਵੀ ਸੀ, ਜ਼ਮੀਨ ਜਾਇਦਾਦ ਵੀ ਸੀ, ਸਭ ਕੁਛ ਸੀ, ਪਰ ਮਹਾਂਪੁਰਖ ਨਿਰਲੇਪ ਹੋ ਕੇ ਵਰਤੇ। ਕਿਉਂ? ਇੱਕ ਸ਼ਬਦ ਲਿਵਲਾਈ, ਉਹਨਾਂ ਨੇ ਆਪਣੀ ਮਨ ਦੀ ਬਿਰਤੀ ਨੂੰ ਬਾਣੀ ਨਾਲ ਨਾਮ ਦੇ ਨਾਲ ਜੋੜਿਆ ਹੋਇਆ ਹੈ ਤੇ ਜਿਨ੍ਹਾਂ ਦਾ ਮਨ ਵਾਹਿਗੁਰੂ ਦੇ ਨਾਮ ਦੇ ਰੰਗ ਵਿੱਚ ਰੰਗਿਆ ਜਾਂਦਾ ਹੈ ਫਿਰ ਸੁਤੇ ਸਿਧੀ ਉਹਨਾਂ ਦਾ ਮਨ ਵੈਰਾਗ ਦੇ ਵਿੱਚ ਰਹਿੰਦਾ। ਮਹਾਂਪੁਰਖ ਇਹ ਵੀ ਬਚਨ ਕਹਿੰਦੇ ਸਨ, ਜਦੋਂ ਕੋਈ ਸਾਡਾ ਅਤੀ ਨਜ਼ਦੀਕੀ ਕੋਈ ਕਰੀਬੀ ਰਿਸ਼ਤੇਦਾਰ, ਕੋਈ ਮਿੱਤਰ ਦੋਸਤ, ਕੋਈ ਭੈਣ ਭਰਾ ਜਦੋਂ ਚੜ੍ਹਾਈ ਕਰ ਜਾਂਦਾ ਹੈ ਉਸ ਵੇਲੇ ਸਾਡੇ ਮਨ ਦੇ ਵਿੱਚ ਵੈਰਾਗ ਜ਼ਰੂਰ ਪੈਦਾ। ਸੰਸਾਰੀ ਲੋਕਾਂ ਦੇ ਮਨ ਨੂੰ ਵੀ ਉਸ ਵੇਲੇ ਠੋਕਰ ਵੱਜਦੀ, ਪਰ ਮਹਾਂਪੁਰਖ ਕਹਿੰਦੇ ਸਨ ਜਿਹੜੇ ਪਰਮੇਸ਼ੁਰ ਦੇ ਪਿਆਰੇ ਨੇ ਉਹਨਾਂ ਦੇ ਮਨ ਦੀ ਅਵਸਥਾ ਹਮੇਸ਼ਾ ਹੀ ਉਸ ਤਰ੍ਹਾਂ ਬਣੀ ਰਹੀ। ਨਾਨਕ ਨਾਮ ਰਤੇ ਸਦਾ ਬੈਰਾਗੀ, ਉਹ ਸੰਸਾਰ ਦੇ ਪਰਿਵਾਰ ਦੇ ਮੋਹ ਤੋਂ ਹਮੇਸ਼ਾ ਲਈ ਉਦਾਸ ਰਹਿੰਦੇ ਨੇ, ਉਹਨਾਂ ਦਾ ਮਨ ਕਿਸੇ ਪਾਸੇ ਵੀ ਖਾਚਿਤ ਨਹੀਂ ਰਹਿੰਦਾ। ਵਿੱਚ ਗ੍ਰਹਿ ਗੁਰ ਬਚਨ ਉਦਾਸੀ ਜਿਉਂ ਕਮਲ ਰਹਿ ਵਿੱਚ ਪਾਣੀ ਹੈ, ਉਹ ਗੁਰੂ ਕੇ ਬਚਨਾਂ ਨੂੰ ਕਮਾ ਕੇ ਹਮੇਸ਼ਾ ਨਿਰਲੇਪ ਹੋ ਕੇ ਆਪਣਾ ਜੀਵਨ ਬਸਰ ਕਰਦੇ ਨੇ। ਸੋ ਸਭ ਸੰਤਾਂ ਤਿੰਨੇ ਦਿਨ ਭਾਈ ਸੇਵਾ ਕਰੋ, ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ, ਹੋਈਆਂ ਭੁੱਲਾਂ ਚੁੱਕਾਂ ਲਈ ਸੰਗਤਾਂ ਨੇ ਖਿਮਾ ਕਰਨਾ।
ਜਿਸਨੋ ਨਦਰ ਕਰੇ ਨਦਰ ਕਰੇ ਸੋਈ ਜਨ ਪੂਜੈ, ਹੋਰ ਕਹਿਣਾ ਕਥਨ ਨਾ ਜਾਈ। ਨਾਨਕ ਨਾਮ ਰਤੇ ਸਦਾ ਬੈਰਾਗੀ, ਏਕ ਸਬਦ ਲਿਵ ਲਾਈ।
ਵਾਹ